ਕਬਿਤ ਐਸੇ ਇਤ ਨਾਨਕ ਜੀ ਬਚਨੇ ਉਚਾਰੇ ਉਤ ਗੁਰਖ ਬੁਲਾਏ ਸ਼ੰਭੂ ਨਾਥ ਕੋ ਪਠਾਇਓ ਹੈ ਫਰੁਆ ਬੈਰਾਗਣ ਦੋਲੀ ਨੇ ਆਤਮਾਏ ਜਿਨ ਮੁੰਦਰਾ ਹੈ ਫਟਕੇ ਕਾਨ ਪਾਰ ਪਾਇਓ ਹੈ ਹੀ ਮੈਂ ਹੁਲਾਸ ਆਇਓ ਪਾਤ ਸੁਖ ਰਾਸ ਦੋਰ ਬਾਲੇ ਹੈ ਆਦੇਸ਼ ਐਸੇ ਬਚਨ ਅਲਾਇਓ ਹੈ ਪ੍ਰਭੂ ਕੋ ਆਦੇਸ਼ ਸ਼ੰਭੂ ਨਾਥ ਆਓ ਬੈਸ ਟਿਗ ਸੁਣਿਓ ਸ਼ਰਨ ਮਾਈ ਪੁਨ ਬੈਨ ਕੋ ਸੁਣਾਇਓ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰੂ ਇਤਿਹਾਸ ਲੜੀਵਾਰ ਕਥਾ ਸਰਵਣ ਕਰਦੇ ਹੋ। ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਿੱਧਾਂ ਦੇ ਨਾਲ ਚਰਚਾ ਚੱਲ ਰਹੀ ਹੈ। ਇੱਕ ਤੋਂ ਇੱਕ ਸਿੱਧ ਆਪਣਾ ਜ਼ੋਰ ਲਾਉਣ ਆ ਰਹੇ ਨੇ, ਪਰ ਸਾਰੇ ਸਿੱਧਾਂ ਨੇ ਆਪਣਾ ਆਪਣਾ ਜ਼ੋਰ ਲਾਇਆ। ਉਹਨਾਂ ਵਿੱਚੋਂ ਇੱਕ ਐਸਾ ਸਿੱਧ ਵੀ ਸੀਗਾ ਜਿਹੜਾ ਪਹਿਲਾਂ ਹੀ ਗੁਰੂ ਮਹਾਰਾਜ ਜੀ ਦੇ ਬਾਰੇ ਜਾਣਦਾ ਸੀ, ਮੰਗਲ ਨਾਥ। ਜਦੋਂ ਗੋਰਖਨਾਥ ਨੇ ਮੰਗਲ ਨਾਥ ਨੂੰ ਭੇਜਿਆ, ਆਖਿਆ ਵੀ ਇਸ ਤਰ੍ਹਾਂ ਕਰ, ਜਾ ਕੇ ਨਾਨਕ ਤਪੇ ਮਹਾਤਮਾ ਨੂੰ ਜਿੱਤ ਕੇ ਆ ਵਾਦ ਵਿਵਾਦ ਨਾਲ, ਤਾਂ ਮੰਗਲ ਨਾਥ ਕਹਿਣ ਲੱਗਾ, ਕਹਿੰਦਾ ਮਹਾਰਾਜ ਉਹਨਾਂ ਨਾਲ ਬਚਨ ਵਿਲਾਸ ਕਰਨੇ ਹਨ, ਉਹਨਾਂ ਦੇ ਦਰਸ਼ਨ ਕਰਨੇ ਨੇ ਜਾਂ ਉਹਨਾਂ ਨਾਲ ਵਾਦ ਵਿਵਾਦ ਜਿੱਤਣਾ। ਉਹਨਾਂ ਨਾਲ ਵਾਦ ਵਿਵਾਦ ਕਰਨਾ ਤਾਂ ਦੂਰ ਦੀ ਗੱਲ ਹੈ, ਜੇਕਰ ਤੁਸੀਂ ਆਗਿਆ ਦੇਵੋ ਤਾਂ ਮੈਂ ਉਹਨਾਂ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਆਪਣੇ ਕੋਲ ਲੈ ਆਵਾਂ। ਤਾਂ ਗੁਰੂ ਮਹਾਰਾਜ ਜੀ ਦੇ ਕੋਲ ਇਹ ਗੋਰਖ ਦੀ ਆਗਿਆ ਪਾ ਕੇ ਮੰਗਲ ਨਾਥ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਸੀ, ਅਤੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਵੰਦਨਾ ਕਰਕੇ ਗੁਰੂ ਸਾਹਿਬ ਜੀ ਦਾ ਜਸ ਗਾਉਂਦਾ ਹੋਇਆ ਇਹ ਮੰਗਲ ਨਾਥ ਗੋਰਖਨਾਥ ਦੇ ਕੋਲ ਪੁੱਜਿਆ, ਅਤੇ ਉੱਥੋਂ ਇੱਕ ਪਾਸੇ ਭਾਈ ਮਰਦਾਨਾ ਜੀ ਕਹਿ ਰਹੇ ਸੀ ਕਿ ਸਤਿਗੁਰੂ ਜੀ ਆਪਾਂ ਛੇਤੀ ਤੋਂ ਛੇਤੀ ਸੁਮੇਰ ਪਰਬਤ 'ਤੇ ਚੱਲੀਏ, ਅਤੇ ਦੂਜੇ ਪਾਸਿਓਂ ਜਿਹੜਾ ਸ਼ੰਭੂ ਨਾਥ ਸੀਗਾ ਗੋਰਖਨਾਥ ਦਾ ਚੇਲਾ, ਇਹ ਆਪਣਾ ਜ਼ੋਰ ਦਿਖਾਉਣ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਦੌੜਿਆ ਦੌੜਿਆ ਆ ਰਿਹਾ ਹੈ ਚਰਚਾ ਕਰਨ ਵਾਸਤੇ। ਮਨ ਵਿੱਚ ਬੜਾ ਹੰਕਾਰ ਹੈ, ਬੜਾ ਜਿੱਦੀ ਸੁਭਾਅ ਦਾ ਹੈ, ਇਹ ਪਾਤਸ਼ਾਹ ਜੀ ਦੇ ਨਾਲ ਬਚਨ ਸੁਣ ਕੇ ਵੀ ਇਹਦੇ ਵਿੱਚ ਨਿਮਰਤਾ ਨਹੀਂ ਆਈ। ਇਹ ਇਕੱਲਾ ਐਸਾ ਸਿੱਧ ਸੀਗਾ ਜਿਹਨੇ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਵੀ ਆਪਣੇ ਮਨ ਦਾ ਹੰਕਾਰ ਨਹੀਂ ਛੱਡਿਆ। ਇੰਨਾ ਹੰਕਾਰੀ ਸੀ, ਇੰਨੇ ਕਰਮਾਂ ਦੀ, ਮਾੜੇ ਕਰਮਾਂ ਦੀ ਮੈਲ ਲੱਗੀ ਹੋਈ ਸੀ। ਇਹ ਸਿੱਧ ਦੌੜਿਆ ਦੌੜਿਆ ਸ਼ੰਭੂ ਨਾਥ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਰਿਹਾ ਹੈ। ਭਾਈ ਸਾਹਿਬ ਭਾਈ ਕਵੀ ਸਿੰਘ ਤੋਕ ਸਿੰਘ ਜੀ ਇਸ ਇਤਿਹਾਸ ਨੂੰ ਬੜੇ ਪਿਆਰ ਸਤਿਕਾਰ ਨਾਲ ਵਰਣਨ ਕਰ ਰਹੇ ਨੇ। ਆਪਾਂ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਕਬਿਤ ਹੋਏ ਮੈਂ ਹੁਲਾਸ ਆਇਓ ਪਾਸ ਸੁਖ ਰਾਸ ਦੂਰ ਬਾਲੇ ਆਦੇਸ ਐਸੇ ਬਚਨ ਅਲਾਇਓ ਹੈ।
ਤੇ ਜਿਹੜਾ ਇਹ ਸ਼ੰਭੂ ਨਾਥ ਹੈ ਆਪਣੇ ਹੱਥ ਵਿੱਚ ਠੋਠਾ ਫੜਿਆ ਹੋਇਆ ਹੈ, ਇੱਕ ਪਾਸੇ ਬੈਰਾਗਣ ਫੜੀ ਹੈ, ਜੋਗੀਆਂ ਵਾਲਾ ਬੇਸ ਹੈ, ਸੁੱਖਾਂ ਦੇ ਸਾਗਰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਲ ਆ ਕੇ ਆਦੇਸ਼ ਆਦੇਸ਼ ਕਹਿ ਕੇ ਉਚਾਰਨ ਕੀਤਾ ਹੈ ਸ਼ੰਭੂ ਨਾਥ ਨੇ।
ਪ੍ਰਭੂ ਕੋ ਆਦੇਸ਼ ਸ਼ੰਭੂ ਨਾਥ ਆਓ ਬੈਸ ਟਿਗ।
ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਆਓ ਸ਼ੰਭੂ ਨਾਥ ਜੀ, ਆਦੇਸ਼ ਉਸ ਪ੍ਰਭੂ ਨੂੰ ਹੈ, ਉਸ ਅਕਾਲ ਪੁਰਖ ਨੂੰ ਆਦੇਸ਼ ਹੈ, ਆਓ ਸਾਡੇ ਕੋਲ ਬੈਠਣਾ ਕਰੋ।
ਸੁਣਿਓ ਸ਼ੋਨ ਮਾਈ ਪੁੰਨ ਬੈਨ ਕੋ ਸੁਣਾਇਓ ਹੈ।
ਇਹ ਗੱਲ ਸੁਣਦਿਆਂ ਸਾਰ ਵੀ ਗੁਰੂ ਮਹਾਰਾਜ ਜੀ ਨੇ ਆਖਿਆ ਵੀ ਆਦੇਸ਼ ਉਸ ਓਅੰਕਾਰ ਨੂੰ ਹੈ। ਇਹ ਸੁਣ ਕੇ ਇਹ ਸ਼ੰਭੂ ਨਾਥ ਪਾਤਸ਼ਾਹ ਜੀ ਨੂੰ ਕਹਿਣ ਲੱਗਾ,
ਕਬਿਤ ਗੁਰਖ ਕੇ ਚੇਲੇ ਹੋਏ ਮੁੰਦਰਾ ਕਾਨ ਪਾਵੋ।
ਕਹਿਣ ਲੱਗਾ ਵੀ ਤੁਸੀਂ ਗੋਰਖ ਨਾਥ ਗੁਰੂ ਦੇ ਚੇਲੇ ਬਣ ਜਾਵੋ, ਉਸ ਨੂੰ ਆਪਣਾ ਗੁਰੂ ਧਾਰਨ ਕਰ ਲਓ ਤੇ ਆਪਣਾ ਮਨ ਨੀਵਾਂ ਕਰਕੇ ਗੁਰੂ ਗੋਰਖ ਨਾਥ ਦੇ ਚੇਲੇ ਬਣਨਾ ਕਰੋ, ਆਪਣੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਜੋਗੀ ਬੇਸ ਧਾਰੋ,
ਅੰਗ ਭਸਮ ਲਗਾਵੋ ਕੋ ਬਿਘਨ ਨਾ ਲਾਗੇ।
ਆਪਣੇ ਅੰਗ ਉੱਪਰ ਭਸਮ ਲਾ ਲਵੋ ਤੇ ਤੁਹਾਨੂੰ ਕਿਸੇ ਤਰ੍ਹਾਂ ਦੇ ਬਿਘਨ ਨਹੀਂ ਪਿਆ ਕਰਨਗੇ। ਆਪਣੇ ਸਰੀਰ ਤੇ ਜੋਗੀਆਂ ਵਾਲਾ ਬੇਸ ਧਾਰੋਗੇ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੇ ਦੁੱਖ ਨਹੀਂ ਰਹਿਣਗੇ।
ਬਿਗਸੈ ਕਮਲ ਜੋ ਪ੍ਰਕਾਸ਼ ਹੈ ਦੀਪ ਜੋ ਤਿਉਰ।
ਕਹਿਣ ਲੱਗਾ ਸ਼ੰਭੂ ਨਾਥ, ਕਹਿੰਦਾ ਵੀ ਜਿਹੜਾ ਤੁਹਾਡੇ ਅੰਦਰ ਹਿਰਦਾ ਹੈ ਨਾ, ਇਹ ਹਿਰਦਾ ਰੂਪੀ ਕਮਲ ਖਿੜਿਆ ਰਹੇਗਾ ਹਰ ਵਕਤ। ਗੁਰੂ ਗੋਰਖ ਨਾਥ ਸੂਰਜ ਦੇ ਨਿਆਈ ਪ੍ਰਕਾਸ਼ ਦੇਣ ਵਾਲਾ, ਉਹਦੇ ਉਪਦੇਸ਼ ਉਹਦੇ ਬਚਨ ਬੜੇ ਪਵਿੱਤਰ ਸੂਰਜ ਦੇ ਨਿਆਈ ਪ੍ਰਕਾਸ਼ਮਾਨ ਹਨ, ਜਿਹਦੇ ਨਾਲ ਤੁਹਾਡਾ ਹਿਰਦਾ ਰੂਪੀ ਕਮਲ ਹਰ ਵੇਲੇ ਖਿੜਿਆ ਰਹੇਗਾ।
ਸੁਣ ਮੱਗ ਜਾਓ ਤਨ ਹੁਤੇ ਮ੍ਰਿਤੂ ਭਾ ਗਈ।
ਤੇ ਤੁਹਾਨੂੰ ਜਦੋਂ ਤੁਸੀਂ ਗੋਰਖ ਨਾਥ ਦੇ ਚੇਲੇ ਬਣ ਜਾਓਗੇ ਨਾ, ਤੇ ਜਿੱਥੇ ਵੀ ਤੁਸੀਂ ਜਾਓਗੇ ਉੱਥੇ ਤੁਹਾਡੇ ਤੋਂ ਮੌਤ ਹਮੇਸ਼ਾ ਦੂਰ ਦੂਰ ਰਹੇਗੀ, ਕਦੇ ਮੌਤ ਤੁਹਾਡੇ ਨੇੜੇ ਨਹੀਂ ਆ ਸਕੇਗੀ। ਤੁਸੀਂ ਅੰਮ੍ਰਿਤ ਹੋ ਜਾਵੋਗੇ, ਅਮਰ ਹੋ ਜਾਵੋਗੇ, ਮੌਤ ਤੁਹਾਡੇ ਤੋਂ ਹਮੇਸ਼ਾ ਦੂਰ ਭੱਜਦੀ ਰਹੇਗੀ, ਨੇੜੇ ਨਹੀਂ ਆ ਸਕੇਗੀ।
ਫਰੂਆ ਗਹੀ ਜੈਤ ਹੋਇਆ ਸਨਾ ਤੇ ਅਬ।
ਤੁਸੀਂ ਮੇਰੀ ਗੱਲ ਮੰਨ ਲਓ, ਹੁਣ ਜੋਗੀ ਬਣ ਜਾਓ, ਹੱਥ ਵਿੱਚ ਠੂਠਾ ਲੈ ਲਓ, ਬਰਾਗਣ ਲੈ ਲਓ ਤੇ ਜੋਗੀਆਂ ਵਾਲਾ ਬੇਸ ਧਾਰ ਕੇ ਫਿਰਨਾ ਕਰੋ।
ਖੁਸ਼ੀ ਜਿੱਤ ਜਾਓ ਤਿਤ ਕੋ ਨੈ ਠਾ ਗਈ।
ਜਿੱਥੇ ਤੁਸੀਂ ਜਾਓਗੇ ਖੁਸ਼ੀ ਦੇ ਨਾਲ ਤੁਹਾਨੂੰ ਸਾਰੇ ਸਤਿਕਾਰ ਦੇਣਗੇ। ਜੋਗੀਆਂ ਦਾ ਬੜਾ ਸਤਿਕਾਰ ਹੈ ਕਿਉਂਕਿ ਜੋਗੀਆਂ ਕੋਲ ਸਿੱਧੀਆਂ ਨੇ, ਆਪਣੀ ਸਿੱਧੀਆਂ ਨਾਲ ਜਿਹੜੇ ਬੰਦੇ ਕੋਲ ਕਰਾਮਾਤ ਹੈ ਉਹ ਕੁਝ ਵੀ ਕਰ ਸਕਦਾ। ਤੁਸੀਂ ਗੋਰਖ ਦੇ ਚੇਲੇ ਬਣ ਜਾਓ, ਤੁਹਾਨੂੰ ਸਿੱਧੀਆਂ ਮਿਲ ਜਾਣਗੀਆਂ, ਸਾਰੇ ਤੁਹਾਡਾ ਸਤਿਕਾਰ ਕਰਨਗੇ, ਕੋਈ ਤੁਹਾਨੂੰ ਠੱਗ ਨਹੀਂ ਸਕੇਗਾ, ਕੋਈ ਨੁਕਸਾਨ ਨਹੀਂ ਪਹੁੰਚਾ ਸਕੇਗਾ।
ਭਲੀ ਬਣੀ ਤੇਰੀ ਜੋ ਤੂੰ ਮਾਨ ਲੈ ਬਾਤ ਮੇਰੇ।
ਬੜੀ ਵਧੀਆ ਗੱਲ ਹੋਵੇਗੀ, ਤੁਹਾਡਾ ਬੜਾ ਸਤਿਕਾਰ ਹੋਵੇਗਾ, ਸਾਰੇ ਪਾਸੇ ਤੁਹਾਡੀ ਭਲੀ ਪ੍ਰਕਾਰ ਬਣੀ ਰਹੇਗੀ ਸਾਰਿਆਂ ਨਾਲ, ਇੱਕ ਤੋਂ ਇੱਕ ਤੁਹਾਡੇ ਵੱਡੇ ਜੇ ਵੱਡੇ ਵੱਡੇ ਤੁਹਾਡੇ ਕੋਲ ਆ ਕੇ ਤੁਹਾਡੀ ਸੇਵਾ ਕਰਿਆ ਕਰਨਗੇ, ਵੱਡੇ ਵੱਡੇ ਅਮੀਰ ਲੋਕ ਧੰਨਵਾਨ ਤੁਹਾਡੀ ਪੂਜਾ ਕਰਨਗੇ। ਗੋਰਖ ਦੇ ਚੇਲਿਆਂ ਨੂੰ ਬੜੇ ਵੱਡੇ ਵੱਡੇ ਲੋਕ ਪੂਜਦੇ ਨੇ, ਮੇਰੀ ਗੱਲ ਮੰਨ ਲਓ, ਤੁਹਾਡੀ ਲੋਕਾਂ ਦੇ ਵਿੱਚ ਭਲੀ ਪ੍ਰਕਾਰ ਬਣੀ ਰਹੇਗੀ, ਲੋਕ ਤੁਹਾਡਾ ਸਤਿਕਾਰ ਕਰਨਗੇ ਜੇਕਰ ਮੇਰੀ ਗੱਲ ਮੰਨ ਲਵੋ।
ਰਿੱਧ ਸਿੱਧ ਚੇਰੀ ਮਤ ਗੋਰਖ ਕੇ ਪਾ ਗਏ।
ਤੇ ਜਿਹੜੀ ਗੋਰਖ ਨਾਥ ਦੇ ਚੇਲੇ ਬਣਨ ਦੇ ਨਾਲ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਨਾ ਰਿੱਧੀਆਂ ਸਿੱਧੀਆਂ, ਉਹ ਤੁਹਾਡੇ ਚਰਨਾਂ ਵਿੱਚ ਇਸ ਹਰ ਵੇਲੇ ਦਾਸੀਆਂ ਬਣ ਕੇ ਰਹਿਣਗੀਆਂ।
ਕਬਿਤ ਗੋਰਖ ਕੋ ਦਾਸ ਕਰ ਸਭੂ ਕੋ ਮਾਨ ਹਰ।
ਤੇ ਸਤਿਗੁਰੂ ਮਹਾਰਾਜ ਜੀ ਨੂੰ ਇਹ ਸ਼ੰਭੂ ਨਾਥ ਇਸ ਤਰ੍ਹਾਂ ਬਚਨ ਕਰ ਰਿਹਾ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਕਹਿੰਦੇ ਅਸੀਂ ਆਪ ਨਹੀਂ ਜੋਗੀ ਬਣਦੇ, ਪਰ ਤੇਰੇ ਗੋਰਖ ਨੂੰ ਆਪਣਾ ਦਾਸ ਕਰਕੇ, ਤੇਰੇ ਗੋਰਖ ਨੂੰ ਆਪਣਾ ਚੇਲਾ ਬਣਾ ਕੇ ਜਾਵਾਂਗੇ। ਉਹਨੂੰ ਗੁਰੂ ਨਹੀਂ, ਉਹਨੂੰ ਚੇਲਾ ਬਣਾ ਕੇ, ਉਹਨੂੰ ਉਪਦੇਸ਼ ਦੇ ਕੇ, ਤੁਹਾਡੇ ਸਾਰਿਆਂ ਸਿੱਧਾਂ ਦਾ ਮਾਣ ਖਤਮ ਕਰਕੇ,
ਭਸਮ ਨਾ ਲਾਉਣੇ ਕਾਨ ਕੋ ਛਿਦਾਵੇ,
ਤੁਹਾਡੇ ਸਾਰੇ ਸਿੱਧਾਂ ਦਾ ਮਾਣ ਹੰਕਾਰ ਖਤਮ ਕਰਾਂਗੇ ਤੇ ਗੋਰਖ ਨੂੰ ਆਪਣਾ ਚੇਲਾ ਬਣਾ ਲਵਾਂਗੇ। ਜਿਹਨੂੰ ਤੁਸੀਂ ਗੁਰੂ ਬਣਾਉਣ ਵਾਸਤੇ ਕਹਿੰਦੇ ਹੋ ਸ਼ੰਭੂ ਨਾਥ ਜੀ, ਉਹ ਸਾਡਾ ਚੇਲਾ ਬਣੇਗਾ। ਅਸੀਂ ਹੁਣੇ ਸੁਮੇਰ ਪਰਬਤ ਤੇ ਆ ਰਹੇ ਹਾਂ, ਤੁਸੀਂ ਦੇਖਿਓ ਤੁਹਾਡਾ ਮਾਨ ਹੰਕਾਰ ਦੂਰ ਕਰਾਂਗੇ। ਨਾ ਆਪਣੇ ਕੰਨਾਂ ਵਿੱਚ ਮੁੰਦਰਾਂ ਪਾਵਾਂਗੇ ਤੇ ਨਾ ਹੀ ਸਰੀਰ ਤੇ ਭਸਮ ਲਾਵਾਂਗੇ।
ਫਰੂਆ ਜੋ ਤਾਰੀ ਤਾਂ ਕੋ ਨਾਮ ਹੈ ਭਿਖਾਰੀ ਜੱਗ,
ਜਿਹੜੇ ਸੰਸਾਰ ਦੇ ਵਿੱਚ ਠੂਠਾ ਫੜ ਕੇ ਮੰਗਦੇ ਨੇ ਨਾ, ਉਹਨਾਂ ਨੂੰ ਸੰਸਾਰ ਵਿੱਚ ਭਿਖਾਰੀ ਦੇ ਨਾਮ ਕਰਕੇ ਜਾਣਿਆ ਜਾਂਦਾ। ਜਿਹੜੇ ਦਰ ਦਰ ਤੇ ਜਾ ਕੇ ਭੀਖ ਮੰਗਣੀ ਹੈ ਤਾਂ ਭਿਖਾਰੀਆਂ ਵਾਲਾ ਹੈ।
ਮ੍ਰਿਤੂ ਹੈ ਬਿਦਾਰੀ ਨੇ ਨੇਰੇ ਕਬ ਆਵੇ,
ਤੇ ਜਿਹੜੀ ਮੌਤ ਹੈ ਨਾ, ਤੁਸੀਂ ਮੌਤ ਦੇ ਡਰ ਨੂੰ ਬਾਰ ਬਾਰ, ਜਿਹੜਾ ਸਿੱਧ ਆਉਂਦਾ ਮੌਤ ਬਾਰੇ ਕਹਿੰਦਾ, ਇਹ ਮੌਤ ਨੂੰ ਤਾਂ ਅਸੀਂ ਪਹਿਲਾਂ ਹੀ ਖਤਮ ਕੀਤਾ ਹੋਇਆ ਹੈ।
ਰਿੱਧ ਸਿੱਧ ਸਦਾ ਅੱਗੇ ਦੇ ਤਾਂ ਕੋ ਜੇ ਕੋ ਮੰਗੇ,
ਉਸ ਅਕਾਲ ਪੁਰਖ ਦਾ ਨਾਮ ਸਾਡੇ ਹਿਰਦੇ ਵਿੱਚ ਹੈ, ਉਹਦੇ ਨਾਮ ਕਰਕੇ ਜਿਹੜੀ ਚੀਜ਼ ਦੀ ਲੋੜ ਹੋਵੇ ਨਾ, ਉਹ ਸਾਡੇ ਤੋਂ ਮੰਗ ਲਓ। ਜੇ ਤੁਸੀਂ ਰਿੱਧੀਆਂ ਸਿੱਧੀਆਂ ਗੱਲਾਂ ਕਰਦੇ ਵੀ ਜਿਹੜਾ ਚੇਲਾ ਬਣ ਜਾਵੇ ਗੋਰਖ ਦਾ, ਉਹਨੂੰ ਰਿੱਧੀਆਂ ਸਿੱਧੀਆਂ ਉਹਦੀਆਂ ਦਾਸੀਆਂ ਬਣ ਜਾਂਦੀਆਂ। ਭਾਈ ਉਸ ਅਸੀਂ ਉਸ ਅਕਾਲ ਪੁਰਖ ਦੇ ਸੇਵਕ ਹਾਂ, ਜਿਹਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਹਰ ਵਕਤ ਦਾਸੀਆਂ ਬਣ ਕੇ ਰਹਿੰਦੀਆਂ। ਜੇ ਤੁਸੀਂ ਚਾਹੁੰਦੇ ਹੋ ਨਾ ਤਾਂ ਅਸੀਂ ਤੁਹਾਨੂੰ ਰਿੱਧੀਆਂ ਸਿੱਧੀਆਂ ਦਵਾ ਦਿੰਦੇ। ਇਹ ਰਿੱਧੀਆਂ ਸਿੱਧੀਆਂ ਸਾਡੇ ਕੋਲ ਵੀ ਆਈ ਰਹਿੰਦੀਆਂ, ਪਰ ਅਸੀਂ ਨਹੀਂ ਇਹਨਾਂ ਨੂੰ ਛੇੜਦੇ। ਇਹ ਤਾਂ ਉਸ ਅਕਾਲ ਪੁਰਖ ਦੀਆਂ ਸੇਵਕ ਦਾਸੀਆਂ ਹਨ। ਇਸ ਸੰਸਾਰ ਦੇ ਵਿੱਚ ਜੋ ਕੁਝ ਹੈ ਉਹ ਅਕਾਲ ਪੁਰਖ ਦਾ ਹੈ, ਭਾਈ ਤੁਸੀਂ ਗੋਰਖ ਦਾ ਕਰਕੇ ਨਾ ਜਾਣੋ।
ਚਾਹੇ ਤਾਂ ਚਾਹੇ ਨਾ ਕੋਟ ਕਾਵੇ,
ਸਾਨੂੰ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਂਦੀ, ਕਿਸੇ ਤਰ੍ਹਾਂ ਦੀ ਅਟਕਾਵ, ਕਿਸੇ ਤਰ੍ਹਾਂ ਦੀ ਕੋਈ ਲੋੜ ਹੀ ਨਹੀਂ, ਜ਼ਰੂਰਤ ਹੀ ਨਹੀਂ। ਉਸ ਅਕਾਲ ਪੁਰਖ ਦਾ ਨਾਮ ਹੀ ਸਾਰਾ ਕੁਝ ਹੈ, ਉਹੀ ਰਸਤਾ ਹੈ, ਉਹੀ ਭੋਜਨ ਹੈ, ਉਹੀ ਸਵਾਸ ਹਨ, ਸਾਰਾ ਕੁਝ ਯੋਗ ਧਿਆਨ ਉਸ ਅਕਾਲ ਪੁਰਖ ਉਹ ਆਪ ਹੈ, ਉਸ ਤੋਂ ਬਿਨਾਂ ਕੁਝ ਹੈ ਹੀ ਨਹੀਂ। ਜੇ ਉਹ ਸਾਡੇ ਨਾਲ ਹੈ, ਉਹੀ ਸਾਡਾ ਰਸਤਾ ਬਣ ਕੇ ਸਾਨੂੰ ਤੋਰਦਾ ਹੈ, ਉਹੀ ਸਾਨੂੰ ਭੋਜਨ ਦੇ ਕੇ ਇਸ ਸੰਸਾਰ ਵਿੱਚ ਜੀਂਦਾ ਰੱਖਦਾ ਨਾਮ, ਹੋਰ ਕਿਸੇ ਦੀ ਚੀਜ਼ ਦੀ ਲੋੜ ਨਹੀਂ। ਤੁਸੀਂ ਰਿੱਧੀਆਂ ਸਿੱਧੀਆਂ ਪਿੱਛੇ ਫਿਰਦੇ ਹੋ, ਇਹ ਸੰਸਾਰ ਦੇ ਵਿੱਚ ਸੁੱਖ ਨਹੀਂ ਦਿੰਦੀਆਂ। ਜਿਹੜਾ ਅਕਾਲ ਪੁਰਖ ਦਾ ਨਾਮ ਹੈ, ਇਹਦੇ ਨਾਲ ਮੌਤ ਦਾ ਡਰ ਖਤਮ, ਸਾਨੂੰ ਮੌਤ ਦਾ ਹੈ ਹੀ ਨਹੀਂ, ਜਨਮ ਮਰਨ ਤੋਂ ਰਹਿਤ ਹੋ ਚੁੱਕੇ ਹਾਂ ਉਸ ਨਾਮ ਦੇ ਕਾਰਨ। ਨਾਮ ਸਾਰੇ ਤਰ੍ਹਾਂ ਦੇ ਸੁੱਖ ਦੇਣ ਵਾਲਾ ਹੈ।
ਬਿਗਨ ਬਿਨਾਸਨ ਸੋ ਆਸਨ ਹੈ ਸੁਨ ਬਿਖੈ,
ਜਿਹੜਾ ਬਿਘਨ ਵਿਨਾਸ਼ਨ ਸਾਰੇ ਕਸ਼ਟਾਂ ਨੂੰ, ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨ ਵਾਲਾ ਨਾਮ ਹਿਰਦੇ ਵਿੱਚ ਸਾਡੇ ਵਸਿਆ, ਉਸ ਅਕਾਲ ਪੁਰਖ ਨਾਮ, ਜਿਹੜਾ ਅਕਾਲ ਪੁਰਖ ਬਿਘਨਾਂ ਦਾ ਨਾਸ਼ ਕਰਨ ਵਾਲਾ ਹੈ ਨਾ, ਉਹਦਾ ਨਾਮ ਸਾਡੇ ਹਿਰਦੇ ਰੂਪੀ ਆਸਣ ਤੇ ਬੈਠਿਆ ਰਹਿੰਦਾ, ਸਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਦਾ ਨਾਮ ਵਸਿਆ ਰਹਿੰਦਾ ਹੈ।
ਸ਼ੰਭੂ ਨਾਥ ਸੁਣੇ ਸ਼ਰੋਣ ਬੈਨ ਕੋ ਅਲਾਵੇ,
ਇਹ ਗੱਲ ਸੁਣ ਕੇ ਸ਼ੰਭੂ ਨਾਥ ਆਪਣੇ ਮਨ ਚ ਗੁੱਸਾ ਕਰਕੇ ਕਹਿਣ ਲੱਗਾ,
ਕਬਿਤ ਵੱਡੋ ਹੀ ਅਹੰਕਾਰੀ ਕਾ ਨਦਰ ਤੁਮਾਰੇ,
ਤੇ ਕਹਿਣ ਲੱਗਾ ਗੁਰੂ ਪਾਤਸ਼ਾਹ ਜੀ ਨੂੰ ਅਹੰਕਾਰ ਦੇ ਵਿੱਚ, ਆਪਣੇ ਮਨ ਵਿੱਚ ਬੜਾ ਅਹੰਕਾਰ ਸੀ, ਤੇ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਤੂੰ ਇਸ ਤਰ੍ਹਾਂ ਨਹੀਂ ਮੰਨਦਾ, ਤੂੰ ਵੱਡਾ ਹੰਕਾਰੀ ਹੈ, ਤੇਰੇ ਮਨ ਵਿੱਚ ਹੰਕਾਰ ਹੈ। ਪਾਤਸ਼ਾਹ ਜੀ ਨੂੰ ਹੰਕਾਰੀ ਕਹਿਣ ਲੱਗਾ,
ਕਛ ਓਰੀ ਬੋਰੀ ਬਾਤੈ ਮੁੱਖ ਕਾਹੇ ਕੋ ਬਕਤ ਹੈ।
ਸ਼ੰਭੂ ਨਾਥ ਕਹਿੰਦਾ ਵੀ ਤੂੰ ਵੱਡਾ ਹੰਕਾਰੀ ਹੈ, ਕਿੱਥੇ ਤੇਰੀ ਮਤ ਕਿੱਥੇ ਹੈ, ਕੀ ਸੋਚਦਾ ਪਿਆ, ਕੀ ਦੇਖਦਾ ਹੈ, ਤੇਰੀ ਨਜ਼ਰ ਕਿੱਥੇ ਰਹਿੰਦੀ, ਕਿਹਦੇ ਤੇ ਜਾਣਦਾ, ਕੀ ਕਰਦਾ, ਕਿੱਥੇ ਤੇਰੀ ਮਤ ਔਲੀਆਂ ਬੋਲੀਆਂ ਇੱਧਰ ਉੱਧਰ ਦੀਆਂ ਗੱਲਾਂ ਬਕੀ ਜਾ ਰਿਹਾ ਹੈ।
ਜਤੀ ਨਾ ਸਿੱਧ ਸਭ ਬੀਚ ਹੈ ਪ੍ਰਸਿੱਧ ਐਸੋ,
ਕਹਿਣ ਲੱਗਾ ਵੀ ਜਤੀ ਸਤੀ ਜਿਹੜੇ ਜੋਗੀ ਨੇ ਨਾ, ਇਹ ਸਾਰਿਆਂ ਸਿੱਧਾਂ ਵਿੱਚੋਂ, ਸਾਰਿਆਂ ਦੇ ਵਿੱਚੋਂ ਪ੍ਰਸਿੱਧ ਹਨ, ਤੇ ਜਿਹੜਾ ਗੋਰਖ ਨਾਥ ਹੈ, ਇਹਨਾਂ ਵੱਡੇ ਵੱਡੇ ਜੋਗੀਆਂ ਦਾ, ਵੱਡੇ ਵੱਡੇ ਜਤੀ ਸਤੀਆਂ ਦਾ, ਇਹਨਾਂ ਦਾ ਸਭ ਤੋਂ ਵੱਡਾ ਗੁਰੂ ਹੈ।
ਗੁਰਖ ਕੋ ਜਾਣੇ ਨਹੀਂ ਕੈਸੀ ਹੈ ਸ਼ਕਤ ਹੈ।
ਵੱਡੇ ਵੱਡੇ ਸਿੱਧ ਵੱਡੇ ਵੱਡੇ ਜੋਗੀ ਵੀ ਗੋਰਖ ਨਾਥ ਦੇ ਚੇਲੇ ਹਨ। ਪਤਾ ਕਿੰਨੀ ਸ਼ਕਤੀ ਹੈ ਗੋਰਖ ਨਾਥ ਕੋਲ, ਉਹਦੀ ਸ਼ਕਤੀ ਬਾਰੇ ਤੂੰ ਜਾਣਦਾ ਨਹੀਂ। ਗੋਰਖ ਨਾਥ ਬਹੁਤ ਸ਼ਕਤੀਵਾਨ ਹੈ।
ਸਿੱਧ ਸਾਤ ਨਿੰਦੈ ਤੁਮ ਭਇਓ ਕੌਣ ਬਿੰਦੈ।
ਤੂੰ ਸਿੱਧਾ ਸਾਧੂਆਂ ਨੂੰ ਨਿੰਦਦਾ, ਤੈਨੂੰ ਪਤਾ ਵੀ ਸਿੱਧ ਸਾਧ ਕਿੱਥੋਂ ਪੈਦਾ ਹੋਏ, ਇੰਨੀ ਤਪੱਸਿਆ ਕਰਨ ਵਾਲੇ ਇੰਨੀ ਸ਼ਕਤੀਵਾਨ ਬਾਰੇ ਤੂੰ ਜਾਣਦਾ ਨਹੀਂ, ਤੇ ਸਿੱਧਾਂ ਨੂੰ ਗੋਰਖ ਨਾਥ ਨੂੰ ਨਿੰਦਦਾ ਜਾ ਰਿਹਾ ਹੈ।
ਕੈਸੇ ਬੋਲੇ ਮਾਟੀ ਗੰਦੇ ਨਿਜ ਮਾਨ ਮੈਂ ਛਕਤ ਹੈ।
ਉਹ ਮਾੜੀ ਮਤ ਵਾਲੇ ਕਿਉਂ ਮਾੜੇ ਬਚਨ ਕਰਦਾ ਹੈ, ਆਪਣੀ ਮਾੜੀ ਮਤ ਦੇ ਨਾਲ ਸਾਧੂਆਂ ਸੰਤਾਂ ਦੀ ਸਿੱਧਾਂ ਦੀ ਗੋਰਖ ਨਾਥ ਦੀ ਨਿੰਦਾ ਕਰ ਰਿਹਾ ਹੈ।
ਕੌਣ ਤੂੰ ਵਡਾਈ ਪਾਏ ਜਗ ਜੂਨ ਆਏ ਜਾਏ।
ਤੇ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗਾ, ਕਹਿੰਦਾ ਤੂੰ ਮਾੜੇ ਕਰਮਾਂ ਕਰਕੇ ਸੰਸਾਰ ਵਿੱਚ ਬਾਰ ਬਾਰ ਆਈ ਜਾਂਦਾ, ਜਨਮ ਮਰਨ ਦੇ ਚੱਕਰਾਂ ਵਿੱਚ ਬਾਰ ਬਾਰ ਮਰਨਾ ਪੈਂਦਾ, ਮਾੜੀਆਂ ਜੂਨਾਂ ਵਿੱਚ ਭੁਗਤਣਾ ਪਵੇਗਾ ਜੇਕਰ ਤੂੰ ਸਾਧੂਆਂ ਦੀ ਨਿੰਦਾ ਕੀਤੀ।
ਗੁਰੂ ਬਿਨਾ ਇਸ ਥਿਰ ਕੋ ਨਾ ਟਿਕਤ ਹੈ।
ਤੈਨੂੰ ਗੁਰੂ ਗੋਰਖ ਨਾਥ ਦੀ ਪ੍ਰਾਪਤੀ ਨਹੀਂ ਹੋਈ। ਜਦੋਂ ਤੱਕ ਗੁਰੂ ਨਾ ਨਾ ਪ੍ਰਾਪਤ ਹੋਵੇ ਤਾਂ ਸ਼ਾਸਤਰਾਂ ਵਿੱਚ ਵੀ ਲਿਖਿਆ ਵੀ ਗੁਰੂ ਤੋਂ ਬਿਨਾਂ ਸਾਰੇ ਸੰਸਾਰ ਵਿੱਚ ਬਾਰ ਬਾਰ ਤੁਰਨਾ ਫਿਰਨਾ ਚੰਮਣਾ ਭਰਮਣਾ ਪੈਂਦਾ ਹੈ, ਕਦੇ ਟਿਕਾਈ ਨਹੀਂ ਮਿਲਦੀ ਗੁਰੂ ਤੋਂ ਬਿਨਾਂ। ਗੁਰੂ ਤੋਂ ਬਿਨਾਂ ਤੂੰ ਭਰਮਦਾ ਹੈ, ਇਸ ਕਰਕੇ ਤੂੰ ਗੋਰਖ ਨਾਥ ਦਾ ਚੇਲਾ ਬਣ ਜਾ।
ਕਬਿਤ ਜਾਨੋ ਤੇਰੋ ਗੋਰਖ ਕੀ ਆਦਿ ਸ਼ਿਵ ਬਿੰਦੂ ਤੇ।
ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਜਾਣਦੇ ਆ ਤੇਰੇ ਗੋਰਖ ਨੂੰ, ਤੇਰੇ ਗੋਰਖ ਦੀ ਉਤਪਤੀ ਸ਼ਿਵਜੀ ਦੇ ਬਿੰਦ ਤੋਂ ਹੋਈ ਸੀ, ਸ਼ਿਵਜੀ ਦੇ ਬਿੰਦ ਤੋਂ ਤੇਰਾ ਗੋਰਖ ਪੈਦਾ ਹੋਇਆ ਸੀ।
ਨਦਰ ਹਮਾਰੀ ਏਕੰਕਾਰ ਪੈ ਲਗਤ ਹੈ।
ਸਾਡੀ ਉਸ ਏਕੰਕਾਰ ਦੇ ਚਰਨਾਂ ਵਿੱਚ ਲਿਵ ਲੱਗੀ ਰਹਿੰਦੀ ਹੈ, ਉਹਦੇ ਚਰਨਾਂ ਵਿੱਚ ਜਿਹੜੀ ਮਾਇਆ ਹੈ, ਉਹ ਮਾਇਆ ਦੇ ਜਿਹੜੇ ਦਾਸ ਹਨ ਸ਼ਿਵਜੀ ਬ੍ਰਹਮਾ ਵਿਸ਼ਨੂੰ, ਉਹ ਜੋ ਜੋ ਕਰਦੇ ਨੇ ਨਾ ਉਹ ਸਾਰਾ ਕੁਝ ਪਰਮਾਤਮਾ ਦੇ ਚਰਨਾਂ ਚੋਂ ਸਭ ਦਿਸਦਾ ਹੈ। ਉੱਥੇ ਪਤਾ ਲੱਗ ਜਾਂਦਾ ਵੀ ਕੌਣ ਕਿੱਥੋਂ ਪੈਦਾ ਹੋਇਆ, ਕੌਣ ਕੀ ਕਰਦਾ। ਸਾਡੀ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਹੈ, ਉੱਥੇ ਉਹਦੇ ਭਾਣੇ ਵਿੱਚ ਜੋ ਕੁਝ ਹੋ ਰਿਹਾ ਉਹ ਅਸੀਂ ਸਾਰਾ ਕੁਝ ਜਾਣਦੇ ਹਾਂ।
ਸੰਤ ਸਾਧ ਦਰਸ ਬੇਲੋਕੇ ਮੋਦ ਹੋਤ।
ਤੇ ਤੂੰ ਸਾਧੂਆਂ ਸੰਤਾਂ ਦੀ ਗੱਲ ਕਰਦਾ, ਸੰਤ ਸਾਧਾਂ ਨਾਲ ਤਾਂ ਸਾਡਾ ਹਰ ਵੇਲੇ ਪਿਆਰ ਬਣਿਆ ਰਹਿੰਦਾ। ਅਸੀਂ ਸੰਤਾਂ ਦੀ ਸਾਧੂਆਂ ਦੀ ਨਿੰਦਾ ਨਹੀਂ ਕਰਦੇ, ਔਰ ਸਾਡਾ ਤਾਂ ਸੰਤਾਂ ਸਾਧੂਆਂ ਨਾਲ ਹਰ ਵੇਲੇ ਪਿਆਰ ਖੁਸ਼ੀ ਬਣੀ ਰਹਿੰਦੀ ਹੈ।
ਕਹੋ ਗੰਦੇ ਕਹਿ ਅਮਲ ਪੰਜ ਤੱਤ ਕੋ ਜਗਤ ਹੈ।
ਕਹਿੰਦੇ ਤੁਸੀਂ ਸਾਨੂੰ ਕਹਿੰਦੇ ਹੋ ਵੀ ਗੰਦੀ ਬਚਨ ਕਹਿਣ ਵਾਲੇ, ਇੱਕ ਗੱਲ ਦੱਸੋ ਵੀ ਇਸ ਸੰਸਾਰ ਦੇ ਵਿੱਚ ਪੰਜ ਤੱਤ ਨੇ, ਉਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਗੰਦਾ ਚੰਗਾ ਦੱਸੋ ਕਿਹੜਾ। ਇਹ ਜਿਹੜੇ ਸਰੀਰ ਹੈ ਨਾ, ਇਹ ਸਰੀਰਾਂ ਨੂੰ ਬਣਾਉਣ ਵਾਲਾ ਪੰਜ ਤੱਤ ਹਨ, ਤੇ ਪੰਜਾਂ ਤੱਤ ਜਿਹੜੇ ਨੇ ਤੁਸੀਂ ਸਾਨੂੰ ਮਿੱਟੀ ਨੂੰ ਕਹਿੰਦੇ ਵੀ ਗੰਦੀ ਮਿੱਟੀ ਦਾ ਬਣਿਆ ਹੋਇਆ। ਇਹਨੇ ਕਿਹਾ ਸੀ ਨਾ ਵੀ ਤੁਸੀਂ ਗੰਦੀ ਮਿੱਟੀ ਦੇ ਬਣੇ ਹੋ ਤੇ ਮਾੜੇ ਬਚਨ ਬੋਲ ਰਹੇ ਹੋ। ਸਤਿਗੁਰੂ ਜੀ ਕਹਿੰਦੇ ਗੰਦੀ ਮਿੱਟੀ ਕਿਵੇਂ ਹੋ ਗਈ, ਗੰਦਾ ਤਾਂ ਉਹ ਹੈ ਜਿਹਦੇ ਅੰਦਰ ਗੰਦਗੀ ਹੋਵੇ। ਇਹ ਪੰਜ ਤੱਤਾਂ ਦੇ ਨਾਲ ਸਾਡੀ ਦੇਹ ਬਣੀ ਹੈ, ਤੇ ਤੁਸੀਂ ਕਹਿੰਦੇ ਹੋ ਵੀ ਇਹ ਗੰਦੇ ਹਨ। ਦੱਸੋ ਪੰਜਾਂ ਤੱਤਾਂ ਵਿੱਚੋਂ ਕਿਹੜਾ ਗੰਦਾ ਹੈ।
ਏਕੋ ਸੀਦੇ ਸਭ ਏਕ ਹੀ ਕੇ ਕੀਏ ਨਰ।
ਉਸ ਏਕ ਸਰੂਪ ਦੇ ਵਿੱਚੋਂ ਓਂਕਾਰ ਦੇ ਵਿੱਚੋਂ ਸਾਰਾ ਕੁਝ ਪੈਦਾ ਹੁੰਦਾ, ਉਹਨੇ ਸਾਰਾ ਕੁਝ ਬਣਾਇਆ ਹੋਇਆ ਹੈ। ਉਹਦੇ ਰੂਪ ਦੇ ਵਿੱਚੋਂ ਸਾਰੀਆਂ ਵਸਤੂਆਂ ਸਾਰੇ ਪੰਜ ਤੱਤ ਪ੍ਰਗਟ ਹੁੰਦੇ ਹਨ।
ਮਾਨ ਕੀਨੇ ਹਨ ਪੁਰਸ਼ੋਤਮ ਭਗਤ ਹੈ।
ਸਾਰੇ ਸਰੀਰ ਸਾਰੀਆਂ ਦੇਹਾਂ ਪੰਜਾਂ ਤੱਤ ਸਾਰੇ ਜੀਵ ਆਦਿ ਉਸ ਅਕਾਲ ਪੁਰਖ ਦੇ ਵਿੱਚੋਂ ਪ੍ਰਗਟ ਹੁੰਦੇ ਹਨ, ਉਹਦੇ ਵਿੱਚ ਸਮਾ ਜਾਂਦੇ। ਭਾਈ ਇਹ ਗੱਲ ਦੱਸੋ ਕਿਸ ਚੀਜ਼ ਦਾ ਵੱਡੇ ਛੋਟੇ ਦਾ ਕਾਹਦਾ ਹੰਕਾਰ ਕਰੀਏ। ਤੁਸੀਂ ਕਹਿੰਦੇ ਵੀ ਸਾਧੂ ਵੱਡੇ ਸੰਤ ਜਿਹੜੇ ਗੋਰਖ ਨਾਥ ਜੀ ਨੇ ਉਹ ਵੱਡੇ ਨੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੱਡਾ ਕਹਿ ਸਕਦੇ ਹੋ ਤੇ ਸਾਨੂੰ ਕਿਵੇਂ ਛੋਟਾ ਕਹਿੰਦੇ ਹੋ। ਇਸ ਸੰਸਾਰ ਵਿੱਚ ਸਾਰੀਆਂ ਦੇਵਾਂ ਸਾਰੇ ਜੀਵ ਉਸ ਵੱਡੀ ਚੇਤਨਤਾਈ ਅਕਾਲ ਪੁਰਖ ਤੋਂ ਸਭ ਕੁਝ ਬਣਿਆ ਹੈ। ਭਾਈ ਜੇ ਉਹਦੇ ਤੋਂ ਬਣਿਆ ਸਾਰਾ ਕੁਝ ਤਾਂ ਵੱਡੇ ਛੋਟੇ ਦੀ ਕਿਹੜੀਆਂ ਗੱਲਾਂ ਹਨ?
ਸਿੱਧ ਔਰੇ ਬੋਰੇ ਮਾਨ ਕੀਨੇ ਸਭ ਹੋਰੇ ਗੋਰੇ।
ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਸ਼ੰਭੂ ਨਾਥ, ਅਸੀਂ ਸਾਧੂਆਂ ਸੰਤਾਂ ਨੂੰ ਨਹੀਂ ਨਿੰਦਿਆ। ਜੇ ਤੁਸੀਂ ਕਹਿੰਦੇ ਹੋ ਵੀ ਗੋਰਖਨਾਥ ਵੱਡਾ, ਤਾਂ ਸੁਣ ਲੈ ਵੀ ਜਿਹੜਾ ਗੋਰਖਨਾਥ ਦੇ ਚੇਲੇ ਨੇ, ਸਿੱਧ ਨੇ, ਉਹ ਸਾਰੇ ਬੋਰਾਏ ਫਿਰਦੇ ਹਨ, ਪਾਗਲ ਹੋਏ ਹੋਏ, ਆਪਣੇ ਮਾਨ ਦੇ ਵਿੱਚ, ਹੰਕਾਰ ਦੇ ਵਿੱਚ ਹੋਲੇ, ਜਿਹਨੂੰ ਕਹਿੰਦੇ ਨਾ ਹੋਲੀ ਬਿਰਤੀ ਵਾਲਾ, ਤੁੱਛ ਬਿਰਤੀ ਵਾਲਾ, ਉਹੋ ਜਿਹਾ ਉਹਨਾਂ ਦਾ ਸੁਭਾਅ ਹੈ। ਇਹ ਜਿੰਨੇ ਵੀ ਸਿੱਧ ਨੇ ਆਪਣੇ ਹੰਕਾਰ ਦੇ ਵਿੱਚ ਫੁੱਲੀ ਫਿਰਦੇ ਹਨ।
ਗੁਰੂ ਬਿਨਾਂ ਕਹੋ ਪ੍ਰੇਮ ਕੈਸੇ ਕਹਿ ਭਗਤ ਹੈ।
ਦੱਸੋ, ਗੁਰੂ ਤੋਂ ਬਿਨਾਂ ਤੁਸੀਂ ਆਖਿਆ ਵੀ ਗੁਰੂ ਗੋਰਖਨਾਥ ਨੂੰ ਧਾਰਨ ਕਰ, ਇਹੋ ਜੇ ਗੁਰੂ ਗੋਰਖਨਾਥ ਨੂੰ ਕਾਹਦਾ ਗੁਰੂ ਧਾਰਨ ਕਰਨਾ ਹੋਇਆ? ਅਸੀਂ ਆਪਣੇ ਸ਼ਬਦ ਸਰੂਪ ਉਸ ਓਅੰਕਾਰ ਨੂੰ ਹਿਰਦੇ ਵਿੱਚ ਗੁਰੂ ਮੰਨ ਕੇ, ਹਿਰਦੇ ਵਿੱਚ ਉਹਦੀ ਆਰਾਧਨਾ ਸੇਵਾ ਕਰਦੇ ਹਾਂ। ਅਸੀਂ ਗੁਰੂ ਤੋਂ ਬਿਨਾਂ ਵਾਂਝੇ ਨਹੀਂ। ਸਾਡਾ ਗੁਰੂ ਉਹ ਅਕਾਲ ਪੁਰਖ ਹੈ।
ਕਬਿਤ ਜੋਗ ਕੀ ਜੁਗਤ ਕਰ ਪਾਇਆ ਮੁਕਤ ਕੈਸੇ।
ਤੇ ਜਿਹੜਾ ਇਹ ਸ਼ੰਭੂ ਨਾਥ ਸੀ ਨਾ, ਇਹ ਫਿਰ ਸਵਾਲ ਕਰਨ ਲੱਗਾ, ਕਹਿੰਦਾ ਵੀ ਜੋਗ ਤੋਂ ਬਿਨਾਂ, ਜੋਗ ਤੋਂ ਬਿਨਾਂ ਜਦੋਂ ਦੀ ਜੋਗ ਦੀ ਜੁਗਤੀ ਤੁਸੀਂ ਕਹਿੰਦੇ ਵੀ ਜੋਗ ਕਿਸ ਤਰ੍ਹਾਂ ਮਿਲਦਾ? ਜੋਗ ਤੋਂ ਬਿਨਾਂ ਦੱਸੋ ਮੁਕਤੀ ਕਦੇ ਮਿਲ ਸਕਦੀ ਹੈ? ਕਦੇ ਵੀ ਨਹੀਂ। ਜੋਗ ਤੋਂ ਬਿਨਾਂ ਕਦੇ ਮੁਕਤੀ ਜੇ ਮਿਲਦੀ ਹੈ ਤਾਂ ਦੱਸੋ ਕਿਸ ਵਿਧੀ ਨਾਲ ਮਿਲ ਸਕਦੀ ਹੈ?
ਜੋਗੀ ਜਤੀ ਹੋ ਕੋ ਨਿਜ ਨਦਰ ਨਾ ਲਿਆਵੇ।
ਤੁਸੀਂ ਜੋਗੀਆਂ ਨੂੰ, ਜਤੀਆਂ ਨੂੰ ਆਪਣੀ ਨਦਰ ਥੱਲੇ ਲਿਆਉਂਦੇ ਹੀ ਨਹੀਂ। ਤੁਸੀਂ ਜੋਗੀਆਂ, ਜਤੀਆਂ, ਸਿੱਧਾਂ, ਪੀਰਾਂ ਨੂੰ ਮੰਨਦੇ ਨਹੀਂ।
ਯਾਂ ਤੇ ਕੋ ਵਿਸਾਲ ਸਭ ਹੀਤੇ ਅਤ ਉੱਤਮ ਹੈ।
ਇਸ ਕਰਕੇ ਤੁਸੀਂ ਉਹਨਾਂ ਨੂੰ ਮੰਨਦੇ ਨਹੀਂ, ਪਰ ਜਿਹੜੇ ਜੋਗੀ ਹਨ ਨਾ, ਉਹ ਸਭ ਤੋਂ ਉੱਤਮ ਹਨ। ਸ਼ੰਭੂ ਨਾਥ ਕਹਿੰਦਾ ਵੀ ਜਿਹੜੇ ਜੋਗੀ ਨੇ, ਜਿਹੜੇ ਜੋਗ ਧਾਰਦੇ ਨੇ, ਉਹ ਸਿੱਧ ਸਭ ਤੋਂ ਉੱਚਮ ਉੱਤੀ ਉੱਤਮ ਅਵਸਥਾ ਵਾਲੇ ਹਨ।
ਯਾਹੂ ਕੋ ਨਖੇਦ ਵੱਡੋ ਕਾਹੇ ਠਹਿਰਾਵੇ।
ਐਸੇ ਜੋਗੀਆਂ ਨੂੰ ਕਿਉਂ ਨਿਸ਼ੇਧ ਕਰਕੇ, ਉਹਨਾਂ ਦੀ ਮਹੱਤਵਤਾ ਨੂੰ ਕਿਉਂ ਨਹੀਂ ਜਾਣਦੇ? ਕਿਉਂ ਨਹੀਂ ਤੁਸੀਂ ਜੋਗ ਧਰਮ ਨੂੰ ਉੱਚਾ ਮੰਨਦੇ?
ਨੀਕੋ ਉਪਦੇਸ਼ ਮਤ ਧਾਰੋ ਜੋਗ ਬੇਤ।
ਤੁਹਾਨੂੰ ਸੱਚੀ ਗੱਲ ਦੱਸਦਾ ਹਾਂ ਵੀ ਜਿਹੜਾ ਜੋਗ ਹੈ ਨਾ, ਇਹ ਸਭ ਤੋਂ ਵਧੀਆ ਧਰਮ ਹੈ, ਨਿੱਕਾ ਹੈ, ਚੰਗਾ ਹੈ, ਭਲਾ ਹੈ, ਸੰਸਾਰ ਵਿੱਚ ਸੁੱਖ ਦੇਣ ਵਾਲਾ ਹੈ ਜੋਗ। ਮੌਤ ਖਤਮ ਹੋ ਜਾਂਦੀ ਹੈ, ਚੰਗੇ ਸੁੱਖ ਜੋਗ ਦੇ ਨਾਲ ਮਿਲਦੇ ਨੇ। ਮੇਰੀ ਇਹ ਗੱਲ ਪੱਲੇ ਬੰਨ ਲਵੋ ਵੀ ਜੋਗ ਦੇ ਨਾਲ ਹਮੇਸ਼ਾ ਸੁੱਖ ਹੈ।
ਚਲੋ ਗੋਰਖ ਕੇ ਢਿਗ ਤੇ ਅਮਰ ਪਦ ਪਾਵੇ।
ਤੁਸੀਂ ਇਸ ਤਰ੍ਹਾਂ ਕਰੋ, ਗੋਰਖਨਾਥ ਦੇ ਚੇਲੇ ਬਣੋ, ਹੁਣੇ ਮੇਰੇ ਨਾਲ ਚੱਲੋ, ਤਾਂ ਕਿ ਤੁਹਾਨੂੰ ਅਮਰ ਅਵਸਥਾ ਦੀ ਪ੍ਰਾਪਤੀ ਹੋ ਜਾਵੇ।
ਪ੍ਰਗਟੋਗੇ ਜਗ ਜਰਾ ਜਾਏਗੋ ਅਲੱਗ।
ਸ਼ੰਭੂ ਨਾਥ ਕਹਿਣ ਲੱਗਾ ਵੀ ਤੁਸੀਂ ਸੰਸਾਰ ਵਿੱਚ ਪ੍ਰਗਟ ਹੋ ਜਾਵੋਗੇ। ਜਦੋਂ ਜੋਗੀ ਬਣ ਜਾਓਗੇ ਨਾ, ਤਾਂ ਜਿਹੜੇ ਵੱਡੇ ਵੱਡੇ ਧੰਨਵਾਨ ਲੋਕ ਨੇ, ਉਹ ਵੀ ਤੁਹਾਡੀ ਪੂਜਾ ਕਰਨਗੇ, ਵੱਡੇ ਵੱਡੇ ਸਿੱਧ ਵੀ ਤੁਹਾਡੇ ਅੱਗੇ ਆ ਕੇ ਝੁਕਿਆ ਕਰਨਗੇ, ਜੇਕਰ ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ।
ਜੈਸੇ ਸੂਰ ਦੇਖ ਸੰਗਰ ਮੈਂ ਕਾਇਰ ਪਲਾਵੇ।
ਜਿਹੜੇ ਵੱਡੇ ਵੱਡੇ ਸਿੱਧ ਨੇ, ਵੱਡੇ ਵੱਡੇ ਰਾਕਸ਼ ਦੈਂਤ, ਵੱਡੀਆਂ ਜਿਨ੍ਹਾਂ ਦੀਆਂ ਆਪਣੇ ਆਪ ਨੂੰ ਬੜਾ ਵੱਡਾ ਸਮਝਦੇ ਨੇ ਨਾ, ਉਹ ਤੁਹਾਡੇ ਸਾਹਮਣੇ ਡਰ ਕੇ ਤੁਹਾਡੇ ਸਾਹਮਣੇ ਨਹੀਂ ਆਇਆ ਕਰਨਗੇ, ਤੁਹਾਡੇ ਤੋਂ ਡਰ ਜਾਇਆ ਕਰਨਗੇ, ਸਾਰੇ ਤੁਹਾਡਾ ਭੈ ਮੰਨਣਗੇ। ਕਹਿੰਦੇ ਜਿਵੇਂ ਸੂਰਜ ਨੂੰ ਵੇਖ ਕੇ, ਜਿਵੇਂ ਕਹਿੰਦੇ ਸੂਰਜ ਨੂੰ ਵੇਖ ਕੇ ਸਾਰੇ ਭੈ ਮੰਨ ਜਾਂਦੇ ਨੇ, ਜਿਹੜੇ ਰਾਕਸ਼ ਨੇ ਸੂਰਜ ਦੇ ਸਾਹਮਣੇ ਨਹੀਂ ਆਉਂਦੇ, ਕਿਉਂਕਿ ਰਾਕਸ਼ਾਂ ਦੀ ਬਿਰਤੀ ਮਾੜੀ ਹੈ। ਰਾਕਸ਼ ਦਾ ਕੰਮ ਹੈ ਚੋਰੀ ਠੱਗੀ ਕਰਨੀ, ਉਹ ਰਾਤ ਵੇਲੇ ਚੋਰੀ ਠੱਗੀ ਕਰਦੇ, ਦਿਨੇ ਸੂਰਜ ਦੇ ਸਾਹਮਣੇ ਨਹੀਂ ਚੋਰੀ ਹੋ ਸਕਦੀ, ਸੂਰਜ ਵਿੱਚ ਪ੍ਰਕਾਸ਼ ਹੈ, ਸਾਹਮਣੇ ਪਤਾ ਲੱਗ ਜਾਂਦਾ। ਕਹਿੰਦੇ ਇਸੇ ਤਰ੍ਹਾਂ ਸਾਰੇ ਤੁਹਾਡੇ ਤੋਂ ਭੈ ਮੰਨਿਆ ਕਰਨਗੇ।
ਕਬਿਤ ਨਾਮ ਬਿਨਾਂ ਜੋਗ ਪੂਰੋ ਕਬੂ ਨਾ ਹੋਤ।
ਤੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਵੀ ਇਸ ਤਰ੍ਹਾਂ ਹੈ, ਜੇ ਤੁਸੀਂ ਕਹਿੰਦੇ ਹੋ ਵੀ ਜੋਗ ਪੂਰਾ, ਜੋਗ ਦੇ ਵਿੱਚ ਜੋਗ ਦੇ ਧਾਰਨੀ ਬਣ ਜਾਓ, ਤਾਂ ਸੁਣੋ, ਨਾਮ ਤੋਂ ਬਿਨਾਂ ਜਦੋਂ ਤੱਕ ਜਿੰਨਾ ਮਰਜ਼ੀ ਜੋਗ ਧਿਆਨ ਲਾਈ ਜਾਓ, ਆਪਣੇ ਕੇਂਦਰ ਵਿੱਚ ਧਿਆਨ, ਹਿਰਦੇ ਵਿੱਚ ਜਿੰਨਾ ਮਰਜ਼ੀ ਧਿਆਨ ਲਾ ਲਓ, ਜਦੋਂ ਤੁਹਾਡੇ ਹਿਰਦੇ ਵਿੱਚ ਕਿਸੇ ਉਸ ਓਂਕਾਰ ਦੇ ਪ੍ਰਤੀ ਪਿਆਰ ਨਹੀਂ, ਧਿਆਨ ਨਹੀਂ, ਨਾਮ ਨਹੀਂ, ਉਦੋਂ ਤੱਕ ਤੁਹਾਡਾ ਯੋਗ ਪੂਰਾ ਨਹੀਂ। ਨਾਮ ਨਾਲ ਹੀ ਯੋਗ ਪੂਰਾ ਹੁੰਦਾ, ਨਾਮ ਤੋਂ ਬਿਨਾਂ ਸਾਰੇ ਕਰਮ ਧਰਮ ਸਭ ਅਧੂਰੇ ਹਨ।
ਜਾਂ ਤੇ ਨਾਮ ਲਿਵ ਲਾਈ ਜਾਂ ਤੇ ਵੱਡੋ ਨੈ ਆਨਕੋ।
ਇਸ ਕਰਕੇ ਨਾਮ ਦੇ ਨਾਲ ਸਾਡੀ ਲਿਵ ਲੱਗੀ ਹੋਈ ਹੈ ਤੇ ਸਾਨੂੰ ਕਿਸੇ ਹੋਰ ਯੋਗ ਦੀ ਜ਼ਰੂਰਤ ਨਹੀਂ, ਕਿਉਂਕਿ ਯੋਗ ਤੋਂ ਵੀ ਵੱਡਾ ਯੋਗ ਨਾਮ ਕਰਕੇ ਪੂਰਨ ਹੁੰਦਾ ਹੈ। ਜਿਹਦੇ ਕਰਕੇ ਪੂਰਨ ਹੋਵੇ ਉਹ ਆਪ ਪੂਰਨ ਹੈ ਤਾਂ ਹੀ ਦੂਸਰਿਆਂ ਨੂੰ ਪੂਰਾ ਕਰ ਸਕਦਾ। ਜਿਹੜੀ ਚੀਜ਼ ਆਪ ਅਧੂਰੀ ਹੋਵੇ ਉਹ ਦੂਸਰਿਆਂ ਨੂੰ ਪੂਰਾ ਨਹੀਂ ਕਰ ਸਕਦਾ। ਨਾਮ ਆਪ ਪੂਰਾ ਹੈ, ਨਾਮ ਕਰਕੇ ਯੋਗ ਪੂਰਾ ਹੁੰਦਾ, ਨਾਮ ਤੋਂ ਬਿਨਾਂ ਯੋਗ ਅਧੂਰਾ ਹੈ। ਇਸ ਕਰਕੇ ਨਾਮ ਨਾਲ ਸਾਡੀ ਲਿਵ ਹੈ ਤੇ ਅਸੀਂ ਪੂਰਨ ਨਾਮ ਨਾਲ ਜੁੜੇ ਹੋਏ ਹਾਂ, ਕਿਸੇ ਤਰ੍ਹਾਂ ਦੀ ਸਾਨੂੰ ਕੋਈ ਘਾਟ ਕਮੀ ਨਹੀਂ।
ਪਤਤੀ ਉਧਾਰੇ ਜਨ ਹੇਤ ਦੈਂਤ ਮਾਰੇ ਜਿਨ।
ਉਸ ਅਕਾਲ ਪੁਰਖ ਦਾ ਨਾਮ ਬਹੁਤ ਵੱਡਾ ਹੈ, ਉਹ ਅਕਾਲ ਪੁਰਖ ਜਿਹਨੇ ਇਸ ਸੰਸਾਰ ਵਿੱਚ ਪਾਪੀਆਂ ਦਾ ਉਧਾਰ ਕੀਤਾ, ਜਿਹੜੇ ਅਕਾਲ ਪੁਰਖ ਨੇ ਰਾਕਸ਼ਾਂ ਦਾ ਨਾਸ਼ ਕੀਤਾ। ਇਸ ਸੰਸਾਰ ਵਿੱਚ ਅਵਤਾਰ ਧਾਰ ਧਾਰ ਕੇ ਉਸ ਅਕਾਲ ਪੁਰਖ ਨੇ ਸੰਤਾਂ ਭਗਤਾਂ ਦੀ ਰੱਖਿਆ ਕੀਤੀ ਹੈ। ਹੇ ਸ਼ੰਭੂ ਨਾਥ ਜੀ, ਉਸ ਅਕਾਲ ਪੁਰਖ ਦਾ ਨਾਮ ਸਭ ਤੋਂ ਵੱਡਾ ਜਿਹੜਾ ਸਾਰੇ ਸੰਤਾਂ ਦੀ ਰੱਖਿਆ ਕਰਨ ਵਾਲਾ ਹੈ।
ਨਾਮ ਔਰ ਧਾਰੇ ਮੋ ਨਾਸ਼ ਦੇਤ ਗਿਆਨ ਕੋ।
ਤੇ ਕਹਿੰਦੇ ਨਾਮ ਧਾਰਨ ਦੇ ਨਾਲ ਮਨ ਦਾ ਹੰਕਾਰ ਮੋਹ ਖਤਮ ਹੋ ਜਾਂਦਾ। ਜਿਹੜੇ ਨਾਮ ਨੂੰ ਜਿਹੜੇ ਕਹਿ ਲੈਂਦੇ ਨੇ ਵੀ ਤੂੰ ਹੀ ਹੈ, ਨਾਮ ਵਿੱਚ ਉਸ ਅਕਾਲ ਪੁਰਖ ਦਾ ਧਿਆਨ ਰਹਿੰਦਾ, ਆਪਣੀ ਦੇਹ ਦਾ ਹੰਕਾਰ, ਆਪਣੀ ਦੇਹ ਦਾ ਮਾਨ ਮੋਹ ਸਭ ਖਤਮ ਹੋ ਜਾਂਦਾ, ਤਾਂ ਹੀ ਨਾਮ ਜਪਿਆ ਜਾਂਦਾ। ਤੇ ਜਦੋਂ ਨਾਮ ਮਿਲ ਜਾਂਦਾ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਵਸ ਜਾਂਦਾ ਹੈ, ਸ਼ੰਭੂ ਨਾਥ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਤੂੰ ਹੈ ਉਹਨਾਂ ਦੇ ਹਿਰਦੇ ਵਿੱਚ ਮੈਂ ਮੋਹ ਮਾਨ ਹੰਕਾਰ ਇਹ ਚੀਜ਼ਾਂ ਨਹੀਂ ਰਿਹਾ ਕਰਦੀਆਂ। ਮਾਨ ਮੋਹ ਖਤਮ ਹੋ ਜਾਂਦਾ ਹੈ ਤੇ ਹਿਰਦੇ ਵਿੱਚ ਗਿਆਨ ਪ੍ਰਕਾਸ਼ ਹੋ ਜਾਂਦਾ ਨਾਮ ਦੇ ਨਾਲ।
ਜਨਮੇ ਨਾ ਮਰੈ ਕਲ ਸੀਸੂ ਤੇ ਟਰੈ।
ਤੇ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ। ਜਿਹੜਾ ਯੋਗ ਧਿਆਨ ਲਾ ਕੇ ਜੀਵਣਾ ਉਹ ਹਜ਼ਾਰ ਸਾਲ ਵੀ ਜੀ ਲੈਣਾ, ਦੋ ਦੋ ਹਜ਼ਾਰ ਸਾਲ ਵੀ ਜੀਣ ਤੋਂ ਬਾਅਦ ਜਿਹੜੇ ਬੰਦੇ ਨੇ ਕਰਮ ਕੀਤੇ ਉਹ ਤਾਂ ਪੂਰੇ ਕਰਨੇ ਪੈਣੇ ਨੇ, ਪਰ ਨਾਮ ਜਪਣ ਦੇ ਨਾਲ ਜਨਮ ਮਰਨ ਦੀ ਅਵਸਥਾ ਸਭ ਖਤਮ ਹੋ ਜਾਂਦੀ ਹੈ। ਤੇ ਜਿਉਂਦੇ ਜੀ ਮਰੇ ਮਰੇ ਹੁੰਦਿਆਂ ਹੋਇਆਂ ਵੀ ਜੀਵਨ ਐਸੀ ਪਦਵੀ ਪ੍ਰਾਪਤ ਹੁੰਦੀ ਹੈ ਵੀ ਬਾਰ ਬਾਰ ਜੰਮਣਾ ਮਰਨਾ ਨਹੀਂ ਪੈਂਦਾ। ਕਰਮਾਂ ਦੇ ਨਾਲ ਯੋਗ ਦੇ ਨਾਲ ਮਰਨ ਜਿੰਨਾ ਚਿਰ ਬੰਦਾ ਜੀ ਸਕਦਾ ਆਪਣੇ ਜ਼ੋਰ ਲਾ ਕੇ ਜੀ ਲਵੇ, ਪਰ ਮਰਨਾ ਫਿਰ ਬਾਅਦ ਚੋਂ ਫਿਰ ਜੀਣਾ ਮਰਨਾ ਚੱਕਰਾਂ ਵਿੱਚ ਫਿਰ ਪੈਣਾ ਪੈਂਦਾ। ਪਰ ਨਾਮ ਐਸਾ ਹੈ ਜਿਹਦੇ ਨਾਲ ਸਦਾ ਵਾਸਤੇ ਅਮਰ ਪ੍ਰਾਪਤੀ ਹੋ ਜਾਂਦੀ, ਜਨਮ ਮਰਨ ਵਿੱਚ ਨਹੀਂ ਆਉਣਾ ਪੈਂਦਾ।
ਦੇਤ ਸਹਿਜ ਸਰੂਪ ਜਾਂ ਕੋ ਨਹੀਂ ਹੈ ਸਮਾਨ ਕੋ।
ਤੇ ਐਸੀ ਸਹਿਜ ਅਵਸਥਾ ਨਾਮ ਦੇ ਨਾਲ ਮਿਲਦੀ ਹੈ ਜਿਹਦੀ ਜਿਹਦੇ ਵਰਗੀ ਅਵਸਥਾ ਕਿਸੇ ਹੋਰ ਕਰਮ ਧਰਮ ਯੋਗ ਧਿਆਨ ਦੇ ਵਿੱਚੋਂ ਨਹੀਂ ਮਿਲਦੀ। ਸਭ ਤੋਂ ਵੱਡੀ ਅਵਸਥਾ ਸਹਿਜ ਦੀ ਪ੍ਰਾਪਤੀ ਨਾਮ ਦੇ ਨਾਲ ਹੋ ਸਕਦੀ ਹੈ।
ਨਾਮ ਬਿਨਾਂ ਸਾਧਨ ਜੇ ਤਿਉ ਪਦ ਬੰਧਨ।
ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਵੀ ਨਾਮ ਤੋਂ ਬਿਨਾਂ ਜਿੰਨੇ ਵੀ ਸਾਧਨ ਹਨ ਉਹ ਸਾਰੇ ਸਾਧਨ, ਇਹ ਸਾਰੇ ਸਾਧਨ ਝੂਠੇ ਹਨ। ਸਭ ਤੋਂ ਵਧੀਆ ਸਾਧਨ ਨਾਮ ਉਸ ਅਕਾਲ ਪੁਰਖ ਦੇ ਚਰਨਾਂ ਕਮਲਾਂ ਦਾ ਧਿਆਨ ਹੈ।
ਨਾਮ ਹੀ ਮੁਕੰਦ ਔਰ ਆਨਨ ਹੈ ਜਾਨ ਕੋ।
ਇਹ ਨਾਮ ਹੀ ਮੁਕਤੀ ਦਾ ਦਾਤਾ ਹੈ। ਜਿਹੜੇ ਨਾਮ ਜਪਦੇ ਹਨ ਨਾਮ ਉਹਨਾਂ ਨੂੰ ਮੁਕਤੀ ਦੇ ਦਿੰਦਾ ਅਕਾਲ ਪੁਰਖ ਦਾ। ਉਸ ਵਾਹਿਗੁਰੂ ਦੇ ਨਾਮ ਮੁਕਤੀ ਦਾ ਦਾਤਾ ਤੇ ਸਭ ਨੂੰ ਸੁੱਖ ਦੇਣ ਵਾਲਾ ਹੈ।
ਕਬਿਤ ਸਮਝੈ ਨਾ ਸਮਝਾਇਓ ਕੌਣ ਤੋਸੋ ਬਾਦ ਕਰੈ।
ਪਾਤਸ਼ਾਹ ਜੀ ਤਾਂ ਨਾਮ ਦੀ ਮਹਿਮਾ ਦੱਸ ਰਹੇ ਸੀ, ਪਰ ਜਿਹੜਾ ਇਹ ਸ਼ੰਭੂ ਨਾਥ ਸੀ ਨਾ ਇਹ ਆਪਣੇ ਹੰਕਾਰ ਵਿੱਚ ਕਹਿਣ ਲੱਗਾ, ਕਹਿੰਦਾ ਤੇਰੇ ਨਾਲ ਸਮਝਾ ਸਮਝਾ ਕੇ ਮੈਂ ਪਾਗਲ ਹੋ ਗਿਆ ਪਰ ਤੂੰ ਨਹੀਂ ਸਮਝਦਾ। ਸ਼ੰਭੂ ਨਾਥ ਕਹਿਣ ਲੱਗਾ, ਕਹਿੰਦਾ ਤੈਨੂੰ ਸਮਝਾ ਸਮਝਾ ਥੱਕ ਗਿਆ ਪਰ ਤੂੰ ਮੇਰੀਆਂ ਗੱਲਾਂ ਨਹੀਂ ਸਮਝਦਾ।
ਐਸੇ ਕਹਿ ਸ਼ੰਭੂ ਨਾਥ ਮੇਰ ਪੈਸੇ ਦਾ ਯੋ ਹੈ।
ਇਸ ਤਰ੍ਹਾਂ ਦੇ ਬਚਨ ਕਹਿ ਕੇ ਸ਼ੰਭੂ ਨਾ ਸੁਮੇਰ ਪਰਬਤ ਤੇ ਵਾਪਸ ਚਲਾ ਗਿਆ।
ਗੋਰਖ ਨੇ ਬੂਜਿਓ ਕੈਸੇ ਬਹਿਨ ਤਿੰਨ ਕਹੇ ਸੁਨੇ।
ਗੋਰਖ ਨਾਥ ਕਹਿਣ ਲੱਗਾ, ਕਹਿੰਦਾ ਦੱਸ ਉੱਥੇ ਕੀ ਗੱਲਬਾਤ ਹੋਈ, ਉਹਨਾਂ ਨਾਲ ਕੀ ਵਿਚਾਰ ਕੀਤੀ, ਜਿੱਤ ਕੇ ਆਇਆ ਜਾਂ ਉਹਨਾਂ ਨੂੰ ਹਾਰ ਕੇ ਆਇਆ, ਤੇਰੇ ਨਾਲ ਕੀ ਬੀਤਿਆ।
ਮਾਨੇ ਉਪਦੇਸ਼ ਕਿਦੋਂ ਮਨ ਮੈਂ ਲਿਆਇਓ ਐ।
ਉਹਨਾਂ ਦਾ ਉਪਦੇਸ਼ ਮੰਨਿਆ ਜਾਂ ਉਹਨਾਂ ਨੇ ਤੇਰਾ ਉਪਦੇਸ਼ ਮੰਨਿਆ, ਉਹ ਤੇਰੇ ਚੇਲੇ ਬਣੇ ਕਿ ਤੂੰ ਉਹਨਾਂ ਦਾ ਉਪਦੇਸ਼ ਮੰਨ ਕੇ ਵਾਪਸ ਆ ਗਿਆ ਹੈ।
ਨਾਤ ਸੁਨੋ ਓਰੀ ਬੋਰੀ ਬਾਤੇ ਹੈ ਬਕਤ ਸੋ।
ਸ਼ੰਭੂ ਨਾਥ ਹਜੇ ਵੀ ਹੰਕਾਰ ਦੇ ਵਿੱਚ ਸੀ, ਕਹਿਣ ਲੱਗਾ ਨਾਥ ਜੀ, ਗੁਰੂ ਜੀ, ਉਹ ਤਾਂ ਓੜੀਆਂ ਬੋਰੀਆਂ ਇੱਧਰ ਉੱਧਰ ਦੀਆਂ ਗੱਲਾਂ ਕਰੀ ਜਾਂਦੇ ਨੇ, ਉਹ ਜੋਗ ਵੱਲ ਧਿਆਨ ਨਹੀਂ ਦਿੰਦੇ।
ਕਾਂਕੋ ਉਪਦੇਸ਼ ਨਹੀਂ ਮਨਤ ਮਨਾਇਓ ਐ।
ਨਾ ਤਾਂ ਮੇਰਾ ਉਪਦੇਸ਼ ਮੰਨਦੇ, ਨਾ ਸਮਝਦੇ, ਸੁਣਦੇ ਵੀ ਨਹੀਂ ਪਏ, ਆਪਣੀਆਂ ਗੱਲਾਂ ਇੱਧਰ ਉੱਧਰ ਦੀਆਂ ਮਾਰੀ ਜਾ ਰਹੇ ਨੇ।
ਗੋਰਖ ਸਤ ਤਬ ਮੰਗਲ ਕੀ ਦਿਸ਼ ਦੇਖ।
ਤਾਂ ਜਿਹੜੇ ਗੋਰਖ ਨਾਥ ਸੀ ਨਾ, ਉਹਨਾਂ ਨੇ ਦੇਖਿਆ ਵੀ ਮੰਗਲ ਨਾਥ ਨੂੰ ਇਸ ਗੱਲ ਦਾ ਪਤਾ, ਤਾਂ ਮੰਗਲ ਨਾਥ ਸਿੱਧ ਜਿਹੜਾ ਪਹਿਲਾਂ ਗਿਆ ਸੀ ਪਾਤਸ਼ਾਹ ਜੀ ਨੂੰ ਲੈਣ ਵਾਸਤੇ, ਇਹ ਗੋਰਖ ਨਾਥ ਮੰਗਲ ਨਾਥ ਵੱਲ ਦੇਖ ਕੇ ਥੋੜਾ ਥੋੜਾ ਮੁਸਕਰਾ ਰਿਹਾ ਸੀ।
ਸਭੈ ਕੋ ਸੁਣਾਏ ਮੁਖ ਬਚਨ ਅਲਾਇਓ ਐ।
ਤਾਂ ਗੋਰਖ ਨਾਥ ਨੇ ਸਾਰੇ ਸਿੱਧਾਂ ਦੇ ਵਿੱਚ ਮੰਗਲ ਨਾਥ ਨੂੰ ਸੁਣਾਉਂਦੇ ਹੋਇਆ ਇਹ ਬਚਨ ਕੀਤਾ।
ਸੋਈਆ ਮੰਗਲ ਨਾਥ ਸੁਨੋ ਇਸ ਬੈਨ ਕੋ, ਗੋਰਖ ਹੈ ਕਿਦੋਂ ਸੱਚ ਅਲਾਏ।
ਗੋਰਖ ਨਾਥ ਕਹਿਣ ਲੱਗੇ, ਕਹਿੰਦੇ ਮੰਗਲ ਨਾਥ ਜੀ, ਇਹ ਸ਼ੰਭੂ ਨਾਥ ਜਿਹੜੀ ਗੱਲ ਕਹਿ ਰਿਹਾ ਹੈ, ਇਹ ਝੂਠ ਕਹਿੰਦਾ ਕਿ ਸੱਚ ਗੱਲ ਕਹਿ ਰਿਹਾ। ਇਹ ਜਿਹੜੀ ਗੱਲ ਇਹ ਕਹਿ ਰਿਹਾ ਵੀ ਉਹ ਇੱਧਰ ਉੱਧਰ ਦੀਆਂ ਗੱਲਾਂ ਕਹੀ ਜਾਂਦੇ ਨੇ, ਜੋਗ ਬਾਰੇ ਮੰਨਦੇ ਨਹੀਂ, ਇਹਦੇ ਬਾਰੇ ਇਹਦਾ ਕਹਿਣਾ ਸੱਚ ਹੈ ਕਿ ਝੂਠ ਹੈ।
ਭਖ ਤੋ ਤੁਮ ਔਰ ਵਿਧੀ ਹਮ ਕੋ ਵਿਧ ਜਾਣੈ ਦਿਓ ਬਤਾਏ।
ਤੁਸੀਂ ਦੱਸੋ, ਤੁਸੀਂ ਜਦੋਂ ਆਏ ਸੀ ਉਹਨਾਂ ਕੋਲੋਂ, ਤੁਸੀਂ ਤਾਂ ਕਿਸੇ ਹੋਰ ਵਿਧੀ ਬਾਰੇ ਨਾਲ ਦੱਸ ਰਹੇ ਸੀ, ਵੀ ਹੋਰ ਤਰ੍ਹਾਂ ਦੱਸਦੇ ਸੀ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਅਸੀਂ ਕੀ ਕਹਿ ਸਕਦੇ ਹਾਂ, ਉਹ ਸਾਰੇ ਤਰ੍ਹਾਂ ਯੋਗ ਦੇ ਸੰਪੂਰਨ ਨੇ। ਪਰ ਇਹ ਕਹਿ ਰਿਹਾ ਹੈ ਵੀ ਯੋਗ ਨੂੰ ਮੰਨਦੇ ਨਹੀਂ, ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ। ਤੁਸੀਂ ਕਹਿ ਸੱਚ ਕਹਿੰਦੇ ਹੋ ਕਿ ਇਹ ਸੱਚ ਕਹਿੰਦਾ, ਕੌਣ ਝੂਠ ਬੋਲਦਾ ਤੇ ਕੌਣ ਸੱਚ ਬੋਲਦਾ।
ਮੰਗਲ ਪਾਕ ਤੇ ਆਪਣੇ ਪੰਥ ਕੀ ਹੀਨ ਤਾਂ ਕੈਸੇ ਕਹੀ ਨਾ ਜਾਏ।
ਮੰਗਲ ਨਾਥ ਕਹਿਣ ਲੱਗਾ, ਕਹਿੰਦਾ ਮਹਾਰਾਜ, ਸਾਡੇ ਯੋਗ ਧਰਮ ਦੇ ਵਿੱਚ ਜੋ ਯੋਗ ਧਰਮ ਹੈ, ਇਹਦੇ ਬਾਰੇ ਮੈਂ ਇਹਨਾਂ ਜੋਗੀਆਂ ਨੂੰ ਇੰਨਾ ਪਤਾ ਤਾਂ ਹੈ ਨਹੀਂ, ਇਹਨਾਂ ਬਾਰੇ ਮੈਂ ਕੀ ਦੱਸਾਂ ਵੀ ਜਿਹੜੇ ਇਹ ਜੋਗੀ ਨੇ ਇਹਨਾਂ ਦੀ ਹੀਨਤਾ, ਇਹਨਾਂ ਦੀ ਮਾਰੀ ਖੋਟਿਆਈ ਮੈਂ ਨਹੀਂ ਕਹਿ ਸਕਦਾ।
ਸੱਚ ਕੋ ਕੂਰ ਕਹਿ ਜਗ ਜੇ ਨਰ, ਪੁੰਜ ਲੱਗੈ ਅਗ ਪੁੰਨ ਪਲਾਏ।
ਪਰ ਇਹਨਾਂ ਗੱਲ ਦੱਸਦਿਆਂ ਮੈਂ ਇਹ ਇਹਨਾਂ ਜੋਗੀਆਂ ਦੀ ਮਾੜੀ ਨਿੰਦਾ ਨਹੀਂ ਕਰਨਾ ਚਾਹੁੰਦਾ, ਇਹਨਾਂ ਬਾਰੇ ਮਾੜਾ ਨਹੀਂ ਬੋਲਦਾ, ਪਰ ਇੱਕ ਗੱਲ ਦੱਸਦਿਆਂ ਨਾਥ ਜੀ, ਵੀ ਜਿਹੜੇ ਇਸ ਸੰਸਾਰ ਵਿੱਚ ਸੱਚ ਨੂੰ ਝੂਠ ਕਹਿੰਦੇ ਨੇ ਨਾ, ਉਹਨਾਂ ਲੋਕਾਂ ਦੇ ਚੰਗੇ ਕਰਮਾਂ ਦੇ ਉੱਪਰ ਤਾਲਾ ਲੱਗ ਜਾਂਦਾ, ਉਹਨਾਂ ਲੋਕਾਂ ਦੇ ਚੰਗੇ ਕਰਮ ਸੜ ਜਾਂਦੇ ਜਿਹੜੇ ਸੱਚ ਗੱਲ ਨੂੰ ਝੂਠ ਕਹਿ ਕੇ ਦੱਸਦੇ ਨੇ।
ਦੋਏਰਾ ਸਭ ਆਗਮ ਸਭ ਮਤ ਜੀਤੇ ਭਗਤ ਸਭੈ ਪੁਰਾਣ।
ਮੰਗਲ ਨਾਥ ਕਹਿਣ ਲੱਗਾ ਵੀ ਨਾਥ ਗੁਰੂ ਜੀ, ਗੋਰਖ ਨਾਥ ਜੀ, ਜਿੰਨੇ ਵੀ ਸ਼ਾਸਤਰ ਹਨ, ਜਿੰਨੇ ਪੁਰਾਣ, ਜਿੰਨੀ ਸਿਮਰਤੀਆਂ, ਵੇਦ ਸ਼ਾਸਤਰ, ਜੋ ਕੁਝ ਵੀ ਹੈ,
ਸੱਚ ਸਮਾਨ ਨਾ ਪੁੰਨ ਕੋ ਪਾਪ ਨਾ ਝੂਠ ਸਮਾਨ।
ਸਾਰਿਆਂ ਵਿੱਚ ਸ਼ਾਸਤਰਾਂ ਵੇਦਾਂ ਵਿੱਚ ਨਿਚੋੜ ਸਾਰ ਇਹ ਹੈ, ਸਾਰੇ ਇੱਕੋ ਗੱਲ ਕਹਿੰਦੇ ਨੇ ਵੀ ਸੱਚ ਵਰਗਾ ਕੋਈ ਪੁੰਨ ਨਹੀਂ ਤੇ ਝੂਠ ਵਰਗਾ ਇਸ ਸੰਸਾਰ ਤੇ ਕੋਈ ਪਾਪ ਵੀ ਨਹੀਂ ਹੈ।
ਕਬਿਤ ਕਹੋ ਨੈ ਕੈਸਾ, ਉਹ ਹੈ ਸੋ ਜੈਸਾ ਤੈਸਾ, ਜਬ ਆਵੇ ਗੋ ਨਿਕਟ ਤਬ ਦੇਖ ਲੀਜੈ ਤਾਏ ਕੋ।
ਇਹ ਗੁਰੂ ਜੀ, ਗੋਰਖ ਨਾਥ ਜੀ, ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ ਅਸੀਂ ਕੀ ਨਿਸ਼ਚਾ ਕਰਕੇ ਕਹਿ ਸਕਦੇ ਹਾਂ ਵੀ ਉਹ ਕੈਸੇ ਹਨ? ਉਹਨਾਂ ਦੇ ਇੱਥੇ ਆਉਣ ਤੋਂ ਪਹਿਲਾਂ, ਉਹਨਾਂ ਦੇ ਬਚਨਾਂ ਸੁਣਨ ਤੋਂ ਪਹਿਲਾਂ ਮੈਂ ਕਿਸ ਤਰ੍ਹਾਂ ਕਹਿ ਦਿਆਂ ਵੀ ਉਹ ਕੈਸੇ ਹਨ? ਉਹਨਾਂ ਬਾਰੇ ਨਿਸ਼ਚਾ ਕਰਨਾ ਸਾਡੇ ਜੀਵਾਂ ਦੀ ਬੁੱਧੀ ਦਾ ਕੰਮ ਨਹੀਂ। ਉਹ ਜੈਸੇ ਹਨ ਉਹਨਾਂ ਦੇ ਬਾਰੇ ਉਹੀ ਜਾਣਦੇ ਹਨ, ਉਹਨਾਂ ਦੇ ਬਾਰੇ ਕੋਈ ਨਹੀਂ ਜਾਣ ਸਕਦਾ। ਅਤੇ ਮਹਾਰਾਜ ਜੇਕਰ ਤੁਸੀਂ ਉਹਨਾਂ ਬਾਰੇ ਪੁੱਛਦੇ ਹੀ ਹੋ ਨਾ ਤਾਂ ਹੁਣੇ ਆਉਣਗੇ, ਜਦੋਂ ਇਹ ਸੁਮੇਰ ਪਰਬਤ 'ਤੇ ਆਉਣਗੇ ਤਾਂ ਤੁਸੀਂ ਆਪ ਅੱਖਾਂ ਨਾਲ ਵੇਖ ਲਿਓ ਜੇ ਵੀ ਉਹ ਕੈਸੀ ਬਿਰਤੀ ਵਾਲੇ ਹਨ। ਇਹ ਸ਼ੰਭੂਨਾਥ ਸੱਚ ਬੋਲਦਾ ਕਿ ਮੈਂ ਸੱਚ ਬੋਲਦਾ ਹਾਂ?
ਸ਼ੰਭੂਨਾਥ ਕ੍ਰੋਧ ਕਰ ਗੋਰਖ ਸੋ ਕਹੈ, ਇਹ ਗੋਪ ਪਕ ਰਾਕਤ ਸੋ ਨਾਨਕ ਕੇ ਰਾਹੇ ਕੋ।
ਤਾਂ ਸ਼ੰਭੂਨਾਥ ਗੁੱਸੇ ਵਿੱਚ ਆ ਕੇ ਕਹਿਣ ਲੱਗਾ, ਕਹਿੰਦਾ ਗੁਰੂ ਗੋਰਖਨਾਥ ਜੀ, ਇਹ ਜਿਹੜਾ ਮੰਗਲ ਨਾਥ ਹੈ ਨਾ, ਇਹ ਗੁਪਤ ਰੂਪ ਵਿੱਚ ਨਾਨਕ ਜੀ ਦਾ ਚੇਲਾ ਬਣ ਚੁੱਕਾ। ਇਹ ਸਾਡੇ ਸਾਹਮਣੇ ਇਹ ਜਾਣ ਕੇ ਆਇਆ, ਇਹ ਚੇਲਾ ਉਹਨਾਂ ਦਾ ਬਣ ਚੁੱਕਾ, ਉਹਨਾਂ ਦੀ ਮਤ ਧਾਰਨ ਕੀਤੀ ਹੈ, ਉਹਨਾਂ ਵੱਲ ਉਹਨਾਂ ਦਾ ਪੱਖ ਲੈਂਦਾ ਪਿਆ ਹੈ।
ਗਿਆਨਿਓ ਜੇ ਵਡੇਰੋ ਅਬ ਚੇਲੋ ਜਾਏ ਹੋਵੇ ਤਾਂ ਕੋ,
ਜੇਕਰ ਉਹ ਸਾਡੇ ਵੱਡੇ ਹੋਣ ਤਾਂ ਅਸੀਂ ਉਹਨਾਂ ਦੇ ਚੇਲੇ ਜਾ ਕੇ ਬਣੀਏ, ਜੇ ਉਹ ਸਾਡੇ ਚੇਲੇ ਅਸੀਂ ਜੇ ਉਹ ਸਾਡੇ ਤੋਂ ਵੱਡੇ ਹੋਣ ਤਾਂ ਅਸੀਂ ਚੇਲੇ ਬਣੀਏ, ਉਹ ਤਾਂ ਸਾਡੇ ਤੋਂ ਛੋਟੇ ਉਹ ਗੱਲਬਾਤ ਹੀ ਨਹੀਂ ਕਰਦੇ। ਤਾਂ ਇੰਨੇ ਨੂੰ ਜਿਹੜੇ ਮੰਗਲ ਨਾਥ ਜੀ ਸੀ ਉਹ ਕਹਿਣ ਲੱਗੇ, ਕਹਿੰਦੇ ਵੀ ਤੈਨੂੰ ਗੱਲਾਂ ਦਾ ਪਤਾ ਨਹੀਂ, ਅਸੀਂ ਤਾਂ ਉਹਨਾਂ ਦੇ ਚੇਲੇ ਪਹਿਲਾਂ ਤੋਂ ਹੀ ਬਣੇ ਹੋਏ ਹਾਂ।
ਗਿਆਨਿਓ ਜੇ ਵਡੇਰੋ ਅਬ ਚੇਲੋ ਜਾਏ ਹੋਵੇ ਤਾਂ ਕੋ, ਸਿੱਧ ਬੇਕ ਤਜੈ ਹੀਆਂ ਬਰਜਤ ਨਾਏ ਕੋ।
ਤੇ ਕਹਿੰਦੇ ਅਸੀਂ ਤਾਂ ਉਹਨਾਂ ਦੇ ਚੇਲੇ ਹਾਂ, ਸਾਨੂੰ ਕੀ ਹੈ? ਪਰ ਜਿਹੜਾ ਸ਼ੰਭੂਨਾਥ ਬੜੇ ਗੁੱਸੇ ਵਿੱਚ ਕਹਿੰਦਾ ਵੀ ਇਹ ਤਾਂ ਗੁਰੂ ਜੀ ਇਹ ਜਾਣ ਕੇ ਝੂਠ ਬੋਲਦਾ, ਇਹ ਉਹਨਾਂ ਦਾ ਪਹਿਲਾਂ ਚੇਲਾ ਬਣਿਆ ਹੋਇਆ, ਇਹ ਉਹਨਾਂ ਨੂੰ ਵੱਡਾ ਕਰਕੇ ਮੰਨਦਾ, ਇਹ ਉਹਨਾਂ ਦਾ ਸਤਿਕਾਰ ਕਰਦਾ, ਤੁਹਾਡਾ ਮਨ 'ਚ ਸਤਿਕਾਰ ਨਹੀਂ ਰੱਖਦਾ। ਇਹ ਮੰਗਲ ਨਾਥ ਇਹਨੇ ਜੋਗ ਛੱਡ ਦਿੱਤਾ, ਸਿੱਧਾਂ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਦਾ ਚੇਲਾ ਬਣ ਗਿਆ ਹੈ।
ਹੁਣ ਤੋ ਦੇਖ ਲੀਨੋ ਜਾਏ ਭਲੀ ਬਿਦ ਬਾਦ ਕੀਨੋ, ਚੀਨਿਓ ਹਮ ਜੈਸੇ ਕਯੋ ਤੈਸੇ ਭੇਦ ਵਾਏ ਕੋ।
ਤਾਂ ਸ਼ੰਭੂਨਾਥ ਕਹਿਣ ਲੱਗਾ, ਕਹਿੰਦਾ ਗੁਰੂ ਗੋਰਖਨਾਥ ਜੀ ਇਹ ਤਾਂ ਇਸ ਤਰ੍ਹਾਂ ਝੂਠ ਬੋਲਦੇ ਨੇ, ਮੈਂ ਤਾਂ ਉਹਨਾਂ ਨੂੰ ਆਪ ਜਾ ਕੇ ਵੇਖ ਕੇ ਆਇਆ, ਉਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ, ਜੋਗ ਵੱਲ ਧਿਆਨ ਨਹੀਂ ਦਿੰਦੇ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਮੇਰੀ ਗੱਲ ਇੱਕ ਵੀ ਨਹੀਂ ਸੁਣੀ, ਉਹਨਾਂ ਨੇ ਆਪਣੀਆਂ ਗੱਲਾਂ ਕਹੀਆਂ, ਇਹ ਤਾਂ ਮੈਂ ਆਪ ਦੇਖ ਕੇ ਆਇਆ ਜੋ ਉਹਨਾਂ ਦਾ ਹਾਲ ਹੈ।
ਮੰਗਲ ਕਹਿ ਸੁਣ ਸ਼ੰਭੂਨਾਥ ਤੇਰੋ ਕਹਿ, ਹੋਤ ਨੈ ਕਾਟ ਪਾਨ ਉੱਲੂ ਜਿਵ ਜਾਨੀਏ।
ਮੰਗਲ ਨਾਥ ਕਹਿਣ ਲੱਗਾ, ਕਹਿੰਦਾ ਦੇਖ ਸ਼ੰਭੂਨਾਥ, ਤੇਰੇ ਕਹਿਣ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਸ ਨਹੀਂ ਘਟਦਾ, ਤੇਰੇ ਕਹਿਣ ਦੇ ਨਾਲ ਗੁਰੂ ਸਾਹਿਬ ਜੀ ਦੀ ਵਡਿਆਈ ਨਹੀਂ ਘਟਣੀ, ਜਿਵੇਂ ਸੂਰਜ ਚੜਿਆ ਹੋਵੇ ਤੇ ਉੱਲੂ ਹਨੇਰੇ ਵਿੱਚ ਬੈਠਾ ਹੋਵੇ, ਸੋਚੇ ਵੀ ਹੁਣ ਸੂਰਜ ਖਤਮ ਹੋ ਗਿਆ, ਉੱਲੂ ਬੈਠਾ ਹੋਵੇ ਹਨੇਰੇ ਵਿੱਚ, ਕਿਉਂਕਿ ਉੱਲੂ ਨੂੰ ਹਨੇਰੇ ਵਿੱਚ ਦਿਸਦਾ, ਸੂਰਜ ਦੇ ਸਾਹਮਣੇ ਦਿਸਦਾ ਨਹੀਂ, ਜੇ ਉੱਲੂ ਹਨੇਰੇ ਵਿੱਚ ਬੈਠ ਕੇ ਸੋਚੇ ਵੀ ਸੂਰਜ ਦਾ ਪ੍ਰਕਾਸ਼ ਖਤਮ ਹੋ ਗਿਆ, ਤਾਂ ਕਹਿੰਦੇ ਉਹ ਆਪ ਅਣਜਾਣ ਬਿਰਤੀ ਵਿੱਚ ਹੈ। ਹੇ ਸ਼ੰਭੂਨਾਥ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜਸ ਨੂੰ ਤੂੰ ਜਾਣਦਾ ਨਹੀਂ, ਤੂੰ ਆਪ ਅਗਿਆਨਤਾ ਦੇ ਹਨੇਰੇ ਵਿੱਚ ਬੈਠਾ ਹੈ, ਇਸ ਕਰਕੇ ਤੂੰ ਮਹਾਰਾਜ ਜੀ ਨੂੰ ਵੀ ਅਗਿਆਨ ਸਮਝਦਾ ਹੈ।
ਜੋਗੀ ਜੋਗ ਨਾਈ ਹੋਏ ਭਲੋ ਤਾਂ ਕੋ ਬੁਰੋ ਪੱਖ ਹੈ।
ਤੇ ਸ਼ੰਭੂਨਾਥ ਜੀ, ਇਹ ਜੋਗੀਆਂ ਦਾ ਯੋਗ ਨਹੀਂ, ਜਿਹੜੇ ਜੋਗੀ ਨੇ ਨਾ ਉਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਵੀ ਉਹ ਕਿਸੇ ਭਲੇ ਪੁਰਸ਼ ਨੂੰ, ਕਿਸੇ ਸਾਧੂ ਮਹਾਤਮਾ ਨੂੰ ਬੁਰਾ ਕਹਿਣ। ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਮਾੜਾ ਕਹਿ ਰਹੇ ਹੋ, ਇਹ ਜੋਗੀਆਂ ਵਾਸਤੇ ਚੰਗੀ ਗੱਲ ਨਹੀਂ।
ਬੂਜਿਆਂ ਦੇਖ ਸਿੱਧਨ ਕੋ ਕੈਸੇ ਕਹਿ ਬਖਾਨੀਏ।
ਤੁਸੀਂ ਬਾਕੀ ਸਿੱਧਾਂ ਨੂੰ ਹੀ ਪੁੱਛ ਲਓ, ਤੁਸੀਂ ਮੇਰੀ ਕੀ ਗੱਲ ਕਰਦੇ ਹੋ? ਇਹ ਲੋਹਾ ਰੀਪਾ ਵੀ ਗਏ ਸੀ, ਇਹ ਭੰਗਰ ਨਾਥ, ਸੰਗਰ ਨਾਥ, ਇਹ ਸਾਰੇ ਗਏ ਸੀ, ਇਹਨਾਂ ਨੂੰ ਹੀ ਪੁੱਛ ਲਓ। ਈਸ਼ਰ ਨਾਥ ਇੰਨੇ ਜੋਗੀ ਉਹਨਾਂ ਨਾਲ ਵਿਚਾਰ ਕਰਕੇ ਆਏ ਨੇ, ਇਹਨਾਂ ਜੋਗੀਆਂ ਨੂੰ ਹੀ ਪੁੱਛ ਲਓ ਵੀ ਮੈਂ ਝੂਠ ਬੋਲਦਾ ਕਿ ਸੱਚ ਬੋਲਦਾ। ਤੁਸੀਂ ਆਪ ਅਗਿਆਨਤਾ ਵਿੱਚੋਂ ਆਪ ਹਨੇਰੇ ਵਿੱਚ ਹੋਣ ਕਰਕੇ ਗੁਰੂ ਸਾਹਿਬ ਜੀ ਦੇ ਵਡਿਆਈ ਨੂੰ ਜਾਣਦੇ ਨਹੀਂ।
ਚੇਲੇ ਹੋਏ ਵਾਰ ਵਾਰ ਗਈਆਂ ਰੇ ਨਾਰ ਤਾਂ ਕੀ,
ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜੀ ਲੈਣੀ ਹੈ, ਅਸੀਂ ਤਾਂ ਸਾਰੇ ਉਹਨਾਂ ਦੇ ਚੇਲੇ ਬਣਨ ਜਾ ਰਹੇ ਹਾਂ, ਸਾਨੂੰ ਨਹੀਂ ਤੁਸੀਂ ਰੋਕ ਸਕਦੇ, ਅਸੀਂ ਸਾਰੇ ਉਹਨਾਂ ਦੀ ਸ਼ਰਨ ਵਿੱਚ ਹਾਂ।
ਸੰਤ ਆ ਗਿਆ ਸੰਤ ਨਿਵੇ ਚੋਰ ਚੋਰ ਮਾਨੀਏ।
ਸ਼ੰਭੂ ਨਾਥ ਜੀ, ਇਹ ਸੁਭਾਵਿਕ ਗੱਲ ਹੈ ਵੀ ਜਿਹੜਾ ਸੰਤ ਹੈ ਨਾ, ਉਹ ਸੰਤ ਦੇ ਸਾਹਮਣੇ ਪਿਆਰ ਨਾਲ ਨਿਭ ਜਾਂਦਾ ਹੈ, ਜਿਹੜੇ ਮਨ ਆਪਣਾ ਸ਼ਾਂਤ ਹੈ ਨਾ, ਉਹ ਸੰਤ ਸਾਧੂਆਂ ਦੇ ਅੱਗੇ ਨਿਭਦਾ ਹੈ। ਜਿਹੜਾ ਚੋਰ ਬਿਰਤੀ ਵਾਲਾ, ਜਿਹਦੇ ਆਪਣੇ ਮਨ ਚ ਹੰਕਾਰ ਹੈ, ਉਹ ਹੰਕਾਰੀ ਬਿਰਤੀ ਵਾਲੇ ਨਾਲ ਹੀ ਪਿਆਰ ਰੱਖਦਾ, ਉਹ ਦੂਜਿਆਂ ਨੂੰ ਵੀ ਹੰਕਾਰੀ ਸਮਝਦਾ ਹੈ। ਤੁਹਾਡੀ ਬਿਰਤੀ ਹੰਕਾਰੀਆਂ ਵਾਲੀ ਹੈ। ਹੇ ਸ਼ੰਭੂ ਨਾਥ ਜੀ, ਤੁਸੀਂ ਸੰਤ ਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਜਾਣ ਨਹੀਂ ਸਕੇ, ਅਸੀਂ ਸਾਰੇ ਜਿੰਨੇ ਸਿੱਧ ਹਾਂ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸ਼ਰਨ ਵਿੱਚ ਚੱਲੇ ਹਾਂ।
ਹੋਏ ਜੋ ਹੰਕਾਰੀ ਮਨ ਨਿਵੇ ਨਾ ਵਿਕਾਰੀ ਕਬ।
ਕਹਿੰਦੇ ਜਿਹੜਾ ਹੰਕਾਰੀ ਹੋਵੇ ਨਾ, ਉਹਦਾ ਮਨ ਵਿਕਾਰੀ ਆਉਂਦਾ ਹੈ। ਹੰਕਾਰੀ ਲੋ ਪੁਰਸ਼ ਦਾ ਮਨ ਬਾਰ ਬਾਰ ਵਿਕਾਰ ਵਿੱਚ ਪੈਂਦਾ, ਉਹ ਕਦੇ ਵੀ ਸਾਧੂ ਮਹਾਤਮਾ ਦੇ ਅੱਗੇ ਨਿਵਿਆ ਨਹੀਂ ਕਰਿਆ ਕਰਦਾ।
ਐਸੀ ਬਾਤ ਕੀਏ ਜੋਗ ਪੂਰੋ ਨਾ ਪਛਾਣੀਏ।
ਕਹਿੰਦੇ ਕਦੇ ਹੋ ਹੀ ਨਹੀਂ ਸਕਦਾ। ਮੰਗਲ ਨਾਥ ਕਹਿੰਦੇ ਵੀ ਸ਼ੰਭੂ ਨਾਥ ਜੀ, ਜਿਹੜਾ ਵਿਕਾਰੀ ਪੁਰਸ਼ ਹੈ, ਹੰਕਾਰੀ ਪੁਰਸ਼ ਹੈ, ਉਹ ਕਦੇ ਕਿਸੇ ਦੇ ਸਾਹਮਣੇ ਆਪਣਾ ਹੰਕਾਰ ਛੱਡ ਕੇ ਕਦੇ ਵੀ ਨਹੀਂ ਨਿਭ ਸਕਦਾ, ਆਪਣੇ ਹੰਕਾਰ ਨੂੰ ਵੱਡਾ ਸਮਝਦਾ ਹੈ।
ਕਬੀ ਸ਼ੰਭੂ ਨਾਥ ਲੱਜਤ ਹੈ ਸਿੱਧ ਨੂੰ ਸੋ ਬੂਜੈ ਤਬ।
ਤੇ ਮੰਗਲ ਨਾਥ ਨੇ ਆਖਿਆ ਵੀ ਤੁਸੀਂ ਹੰਕਾਰੀ ਬਿਰਤੀ ਕਰਕੇ ਨਹੀਂ ਪਾਤਸ਼ਾਹ ਦੀ ਮਹਿਮਾ ਨੂੰ ਜਾਣਦੇ। ਤਾਂ ਸ਼ੰਭੂ ਨਾਥ ਜਿਹੜੇ ਬਾਕੀ ਸਿੱਧ ਸੀ ਨਾ, ਆਪ ਸ਼ਰਮਸਾਰ ਹੋ ਗਿਆ ਸਾਰਿਆਂ ਦੇ ਸਾਹਮਣੇ, ਤੇ ਸਿੱਧਾਂ ਨੂੰ ਪੁੱਛਣ ਲੱਗਾ,
ਕੈਸੀ ਵਿਧ ਦੇਖਾ ਤੁਮ ਸਭ ਹੀ ਬਤਾਈਏ।
ਕਹਿੰਦੇ ਜੇ ਨਹੀਂ ਤਾਂ ਤੁਸੀਂ ਸਾਰੇ ਦੱਸ ਦਿਓ, ਤੁਸੀਂ ਵੀ ਦੇਖ ਕੇ ਆਏ ਹੋ ਗੁਰੂ ਨਾਨਕ ਦੇਵ ਜੀ ਨੂੰ। ਹੇ ਸਿੱਧੋ, ਮੈਂ ਤੁਹਾਨੂੰ ਪੁੱਛਦਾ, ਤੁਸੀਂ ਦੱਸੋ ਉਹਨਾਂ ਦਾ ਕਿਹੋ ਜਿਹਾ ਸੁਭਾਅ ਹੈ।
ਗੋਰਖ ਕੈਤ ਤੁਮ ਰਾਰ ਪਾਈ ਘਰ ਮਾਏ, ਹਾਰ ਆਏ ਤਾਂ ਤੈਨੇ ਬਾਦ ਕੋ ਅਲਾਈਏ।
ਗੋਰਖ ਨਾਥ ਕਹਿਣ ਲੱਗੇ, ਕਹਿੰਦੇ ਉਹ ਸ਼ੰਭੂ ਨਾਥ, ਤੁਸੀਂ ਘਰ ਦੇ ਵਿੱਚ ਰੌਲਾ ਪਾ ਲਿਆ, ਤੁਸੀਂ ਸਿੱਧਾਂ ਵਿੱਚ ਰੌਲਾ ਪਾ ਰਹੇ ਹੋ, ਝਗੜ ਰਹੇ ਹੋ, ਬੇਕਾਰ ਕਰ ਰਹੇ ਹੋ ਬੇਮਤਲਬ ਦਾ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸ਼ੰਭੂ ਨਾਥ ਜੀ, ਤੁਸੀਂ ਆਪ ਹਾਰ ਕੇ ਆ ਚੁੱਕੇ ਹੋ, ਇਸ ਕਰਕੇ ਉੱਥੋਂ ਦਾ ਗੁੱਸਾ ਸਾਡੇ ਸਾਹਮਣੇ ਤੁਹਾਨੂੰ ਕੱਢਣਾ ਚੰਗਾ ਨਹੀਂ ਲੱਗਦਾ। ਉਹਨਾਂ ਸਾਹਮਣੇ ਉਹਨਾਂ ਤੋਂ ਗੱਲਾਂ 'ਚ ਹਾਰ ਗਏ ਤੇ ਗੁੱਸਾ ਸਾਡੇ ਸਾਹਮਣੇ ਦਿਖਾ ਰਹੇ ਹੋ, ਇਹ ਗੱਲ ਕਰਨੀ ਸ਼ੋਭਦੀ ਨਹੀਂ।
ਕਾਹੂ ਕੀ ਸ਼ਰੀਕਤ ਨਾ ਕੀਜੈ ਮਨ ਮਾਨ ਧਰ।
ਕਿਸੇ ਦੀ ਵੀ ਆਪਣੇ ਮਨ ਦੇ ਵਿੱਚ ਕਿਸੇ ਦੀ ਵੀ ਬੁਰਿਆਈ ਨਹੀਂ ਰੱਖਣੀ ਚਾਹੀਦੀ, ਕਿਸੇ ਦੇ ਪ੍ਰਤੀ ਨਫ਼ਰਤ ਨਾ ਰੱਖਣਾ ਕਰੋ।
ਤੋਤੇ ਲੱਗੂ ਹੋਏ ਜਾਏ ਤਾਂ ਕੋ ਹਟਾਈਏ।
ਜੇ ਤਾਂ ਉਹ ਤੁਹਾਡੇ ਤੋਂ ਛੋਟੇ ਹੋਣ। ਸ਼ੰਭੂ ਨਾਥ ਜੀ, ਜੇ ਗੁਰੂ ਨਾਨਕ ਦੇਵ ਸਾਹਿਬ ਤੁਹਾਡੀ ਤੋਂ ਛੋਟੀ ਬਿਰਤੀ ਵਾਲੇ ਹੋਣ, ਤਾਂ ਤੁਸੀਂ ਉਹਨਾਂ ਨੂੰ ਜਿੱਤ ਕੇ ਪਿੱਛੇ ਹਟਾ ਕੇ ਆਉਂਦੇ।
ਤੁਮ ਤੇ ਵਿਸਾਲ ਜੀਤ ਲੀਨੇ ਤਾਤ ਕਾਲ ਤਿੰਨ।
ਉਹ ਤੁਹਾਡੇ ਤੋਂ ਵੱਡੇ ਨੇ, ਇਹ ਤਾਂ ਸਿੱਧਾ ਸਾਬਤ ਹੁੰਦਾ। ਉਹਨਾਂ ਨੇ ਤੁਹਾਡੇ ਤੋਂ ਵੱਡੇ ਵੱਡੇ ਸਿੱਧਾਂ ਨੂੰ ਜਿੱਤ ਲਿਆ, ਤੇ ਉਹ ਕਿੰਨੇ ਵੱਡੇ ਹੋਣਗੇ ਜਿਹੜੇ ਤੁਹਾਡੇ ਤੋਂ ਉੱਚੀ ਅਵਸਥਾ ਵਾਲੇ ਸਿੱਧ ਬੈਠੇ ਨੇ। ਉਹਨਾਂ ਨੇ ਤਾਂ ਐਸੇ ਐਸੇ ਸਿੱਧਾਂ ਨੂੰ ਵੀ ਜਿੱਤ ਲਿਆ ਹੈ, ਤੇ ਇੱਥੋਂ ਪਤਾ ਲੱਗਦਾ ਵੀ ਉਹਨਾਂ ਦੀ ਅਵਸਥਾ ਕਿੰਨੀ ਹੈ।
ਅਬ ਲੋ ਨਾ ਜਾਣਿਓ ਹੋਰ ਕੈਸੇ ਕਹਿ ਜਨਾਈਏ।
ਜੇ ਤੁਸੀਂ ਅਜੇ ਵੀ ਨਹੀਂ ਨਾ ਸਮਝਦੇ ਸ਼ੰਭੂ ਨਾਥ ਜੀ, ਅਸੀਂ ਤਾਂ ਤੁਹਾਨੂੰ ਸਮਝਣ ਵਾਸਤੇ ਭੇਜਿਆ ਸੀ ਵੀ ਉਹਨਾਂ ਦੇ ਕੋਲੋਂ ਤੁਹਾਡਾ ਮਾਨ ਟੁੱਟ ਜਾਵੇਗਾ, ਪਰ ਤੁਸੀਂ ਹੰਕਾਰੀ ਬਿਰਤੀ ਵਾਲੇ ਹੋ, ਜੇ ਹਜੇ ਵੀ ਨਹੀਂ ਸਮਝਦੇ। ਗੋਰਖ ਨਾਥ ਕਹਿੰਦਾ, ਸ਼ੰਭੂ ਨਾਥ, ਜੇਕਰ ਤੂੰ ਅਜੇ ਵੀ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨਹੀਂ ਜਾਣੀ, ਤਾਂ ਦੱਸ ਤੈਨੂੰ ਹੋਰ ਕਿਸ ਤਰ੍ਹਾਂ ਸਮਝਾ ਸਕਦੇ ਹਾਂ।
ਸਿੱਧ ਸਾਧੂ ਕੋ ਬਾਤ ਐਸੀ ਕਰੀ ਚਾਹੀਏ।
ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਬਾਰੇ ਜਿਹੜਾ ਗੋਰਖ ਨਾਥ ਸੀ ਸ਼ੰਭੂ ਨਾਥ ਨੂੰ ਦੱਸਿਆ, ਤੇ ਕਿਹਾ ਵੀ ਹੇ ਜੋਗੀ, ਹੇ ਸ਼ੰਭੂ ਨਾਥ, ਜਿਹੜੇ ਜੋਗੀ ਨੇ ਨਾ, ਜਿਹੜੇ ਸਾਧੂ ਨੇ, ਉਹਨਾਂ ਦਾ ਸੁਭਾਵ, ਉਹਨਾਂ ਦੀ ਬਿਰਤੀ, ਨਿਮਰਤਾ ਭਈ ਐਸੀ ਹੋਣੀ ਚਾਹੀਦੀ ਹੈ।
ਉੱਚਾ ਸਭ ਜਾਣੈ ਨੀਚੋ ਆਪ ਮਨ ਕੀਜੀਏ।
ਆਪਣਾ ਮਨ ਨੀਵਾਂ ਕਰਕੇ ਬਾਕੀ ਸਾਰਿਆਂ ਨੂੰ ਉੱਚਾ ਕਰਕੇ ਜਾਣਨਾ, ਇਹ ਸਾਧੂਆਂ ਦੀ ਬਿਰਤੀ ਹੋਣੀ ਚਾਹੀਦੀ ਹੈ। ਜਿਹੜੇ ਸਾਧੂ ਜੋਗੀ ਜਤੀ ਨੇ ਉਹਨਾਂ ਦੀ ਬਿਰਤੀ ਐਸੀ ਨਿਮਰਤਾ ਭਰੀ ਹੋਣੀ ਚਾਹੀਦੀ ਹੈ ਕਿ ਆਪਣਾ ਮਨ ਨੀਵਾਂ ਕਰਕੇ ਬਾਕੀਆਂ ਸਭ ਨੂੰ ਉੱਚਾ ਜਾਣਨਾ।
ਹੋਈ ਗਿਆਨੀ ਧਿਆਨੀ ਵੱਡ ਗੁਣੀ ਹੋ ਸੁਜਾਨੀ।
ਭਾਵੇਂ ਤੁਸੀਂ ਆਪਣੇ ਮਨ ਦੇ ਵਿੱਚ ਬੜਾ ਸੋਚਦੇ ਹੋ, ਹੇ ਸ਼ੰਭੂ ਨਾਥ ਜੀ ਜਿਹੜੇ ਜੋਗੀ ਨੇ ਨਾ ਉਹਨਾਂ ਦੇ ਮਨ ਵਿੱਚ ਇਹੋ ਜਿਹੀ ਬਿਰਤੀ ਹੋਣੀ ਚਾਹੀਦੀ ਹੈ ਵੀ ਜਿਹੜਾ ਸੋਚਦੇ ਹਾਂ ਹੋ ਗਿਆਨੀ, ਮੈਂ ਗਿਆਨੀ ਹਾਂ, ਮੈਂ ਧਿਆਨੀ ਹਾਂ, ਮੈਂ ਜੋਗੀ ਹਾਂ, ਮੈਂ ਜਤੀ ਹਾਂ, ਇਹੋ ਜਿਹੀ ਬਿਰਤੀ।
ਜੋ ਐਸੇ ਮਨ ਮਾਨੀ ਸੋ ਤਿਆਗ ਮਤ ਦੀਜੀਏ।
ਜਿਹੜੀ ਆਪਣੇ ਹੰਕਾਰ ਕਰਨਾ ਵੀ ਮੈਂ ਗਿਆਨੀ, ਮੈਂ ਧਿਆਨੀ, ਮੈਂ ਇੰਨੀ ਅਵਸਥਾ ਵਾਲਾ, ਇੰਨੀਆਂ ਸਿੱਧੀਆਂ ਮੇਰੇ ਕੋਲ, ਆਪਣੀ ਮੇਰੇ ਭਾਵ ਨੂੰ ਤਿਆਗ ਦੇਣਾ, ਆਪਣਾ ਮਨ ਮੰਨ ਕੇ, ਜਿਹਦਾ ਮਨ ਮੰਨ ਜਾਵੇ ਆਪਣੀ ਬਿਰਤੀ ਹੰਕਾਰ ਨੂੰ ਛੱਡ ਦੇਵੇ, ਉਹ ਅਸਲ ਜੋਗੀ ਜਤੀ ਗਿਆਨੀ ਹੈ।
ਸੰਤ ਸਾਧ ਦੀਰਘ ਹੈ, ਦੀਰਘ ਤੇ ਦੀਰਘ ਹੈ।
ਇਸ ਕਰਕੇ ਕਿਉਂਕਿ ਇਸ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਨੇ ਸੰਤ ਸਾਧ ਪੈਦਾ ਕੀਤੇ ਨੇ, ਇੱਕ ਤੋਂ ਇੱਕ ਵੱਡੇ ਤੋਂ ਵੱਡੇ ਸੰਤ ਹਨ, ਵੱਡੇ ਤੋਂ ਵੱਡੇ ਉਸ ਅਕਾਲ ਪੁਰਖ ਨੇ ਮਹਾਤਮਾ ਪੁਰਸ਼ ਬਣਾਏ ਹਨ।
ਮਾਨ ਕੋ ਬਿਦਾਰੀ ਤੋਂ ਨਿਰੰਜਨ ਲਈ ਜੀਏ।
ਜਿਹੜਾ ਇਸ ਗੱਲ ਨੂੰ ਜਾਣ ਲੈਂਦਾ ਹੈ, ਆਪਣੀ ਬਿਰਤੀ ਨੂੰ ਤਿਆਗ ਦਿੰਦਾ ਵੀ ਮੈਂ ਕੁਝ ਜਾਣਦਾ, ਜਿਹੜੇ ਜਨ ਇਸ ਚੀਜ਼ ਨੂੰ ਤਿਆਗ ਦਿੰਦੇ ਹਨ ਉਹਨਾਂ ਨੂੰ ਹੀ ਨਿਰੰਜਨ ਵਾਹਿਗੁਰੂ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਸੋਨੇ ਪਰ ਗੁਣ ਨਹੀਂ ਕੀਜੈ ਮਤ ਸਰ ਮਨ।
ਤੇ ਗੋਰਖਨਾਥ ਜੀ ਕਹਿਣ ਲੱਗੇ, ਕਹਿੰਦੇ ਵੀ ਕਦੇ ਵੀ ਦੂਸਰੇ ਦੇ ਗੁਣਾਂ ਨੂੰ ਵੇਖ ਕੇ ਜਿਹੜਾ ਬੰਦਾ ਆਪਣੇ ਮਨ ਵਿੱਚ ਸੜਦਾ ਨਹੀਂ ਨਾ, ਜਿਹੜਾ ਬੰਦਾ ਦੂਸਰੇ ਦੇ ਗੁਣਾਂ ਨੂੰ ਵੇਖ ਕੇ ਵੀ ਉਹਦੇ ਕੋਲ ਇੰਨਾ ਕੁਝ ਹੈ, ਇਸ ਗੱਲ ਦਾ ਹੰਕਾਰ ਕਰਕੇ ਜਿਹੜੇ ਸੜਦੇ ਨੇ ਨਾ, ਮਨ 'ਚ ਈਰਖਾ ਭਾਵ ਰੱਖਦੇ ਨੇ, ਉਹ ਦੁੱਖ ਪਾਉਂਦੇ ਨੇ। ਪਰ ਜਿਹੜਾ ਜੋਗੀ ਜਤੀ ਹੈ ਉਹ ਕਦੇ ਵੀ ਦੂਸਰੇ ਦੇ ਗੁਣਾਂ ਨੂੰ ਵੇਖ ਕੇ ਆਪਣੇ ਮਨ ਵਿੱਚ ਈਰਖਾ ਭਾਵ ਨਹੀਂ ਰੱਖਿਆ ਕਰਦੇ।
ਤਾਂ ਕੋ ਜਸ ਅਗਨ ਮੈਂ ਤਨ ਨਾ ਫੁਕੀ ਜੀਏ।
ਤੇ ਕਹਿੰਦੇ ਉਹਨਾਂ ਦਾ ਜਸ, ਉਹਨਾਂ ਦੇ ਪਵਿੱਤਰਤਾ ਹੀ ਉਹ ਸਭ ਦੂਸਰਿਆਂ ਦਾ ਜਸ ਕਰਿਆ ਕਰਦੇ, ਜਿਹੜੇ ਜੋਗੀ ਹੋਇਆ ਕਰਦੇ, ਜਿਹੜੇ ਜੁੜੇ ਹੋਏ ਨੇ ਉਹ ਦੂਸਰਿਆਂ ਦਾ ਵੀ ਸਤਿਕਾਰ ਕਰਦੇ ਨੇ। ਉਹਨਾਂ ਦੇ ਆਪਣੇ ਹਿਰਦਾ ਅਗਨੀ ਵਰਗਾ ਨਹੀਂ, ਉਹਨਾਂ ਦਾ ਹਿਰਦਾ ਭਸਮ ਵਾਂਗੂ, ਸਵਾਹ ਵਾਂਗੂ ਠੰਡਾ ਹੋ ਜਾਂਦਾ। ਉਹ ਦੂਸਰਿਆਂ ਨੂੰ ਵੀ ਸਤਿਕਾਰ ਦਿੰਦੇ ਜਿਹੜੇ ਜੋਗੀ ਹੁੰਦੇ ਨੇ।
ਸਵਈਆ ਹੋਏ ਗਯੋ ਤਬ ਗੋਰਖ ਤੂਸ਼ਣ ਬੈਨ ਸੁਨੇ ਸ਼ੰਭੂਨਾਥ ਲਜਾਵਾ।
ਗੋਰਖਨਾਥ ਜੀ ਨੇ ਬਹੁਤ ਬਚਨ ਕੀਤੇ ਸ਼ੰਭੂਨਾਥ ਜੀ ਨੂੰ, ਤਾਂ ਸ਼ੰਭੂਨਾਥ ਗੋਰਖਨਾਥ ਦੇ ਬਚਨਾਂ ਨੂੰ ਸੁਣ ਕੇ ਬੜੇ ਲੱਜੇ ਮਾਨ, ਸ਼ਰਮ ਹੋ ਗਏ, ਸ਼ਰਮ ਆ ਗਈ। ਤੇ ਪਰ ਗੋਰਖਨਾਥ ਜੀ ਆਪਣੇ ਬਚਨ ਕਹਿ ਕੇ ਗੁਪਤ ਹੋ ਗਏ, ਅਗੋਂ ਸ਼ੰਭੂਨਾਥ ਆਪਣੇ ਮਨ ਵਿੱਚ ਸ਼ਰਮਸਾਰ ਹੋ ਕੇ।
ਜੋਰ ਇਸ ਪਾਵਕ ਬੀਚੀ ਰਿਦੈ ਮਨ ਜਾਰਤ ਪਾ ਨੈ ਬੈਨ ਅਲਾਵਾ।
ਕਹਿੰਦੇ ਜਿਵੇਂ ਕਿਸੇ ਕੋਲਿਆਂ ਦੇ ਵਿੱਚ ਅੱਗ ਹੁੰਦੀ ਹੈ, ਉਹ ਕੋਲੇ ਅੱਗ ਜਦ ਇੱਕਦਮ ਫੜਦੇ ਨਹੀਂ, ਉਹ ਆਪਣੇ ਅੰਦਰ ਅੱਗ ਠਪਾਈ ਰੱਖਦੇ। ਇਸੇ ਤਰ੍ਹਾਂ ਕੋਲੇ ਵਰਗੀ ਨਿੱਘੀ ਅੱਗ ਉਹਦੇ ਹਿਰਦੇ ਵਿੱਚ ਕੋਲਿਆਂ ਰੂਪੀ ਅੱਗ ਬਲ ਰਹੀ ਸੀ, ਪਰ ਸ਼ੰਭੂਨਾਥ ਆਪਣੀ ਅੱਗ ਨੂੰ ਗੋਰਖਨਾਥ ਦੇ ਸਾਹਮਣੇ ਪ੍ਰਗਟ ਨਹੀਂ ਕਰ ਸਕਿਆ। ਆਪਣਾ ਹਿਰਦਾ ਦਿਨੋ ਦਿਨ ਸਾੜਦਾ ਰਿਹਾ, ਪਰ ਗੁਰੂ ਮਹਾਰਾਜ ਜੀ ਦੀ ਮਹਿਮਾ ਨੂੰ ਨਾ ਜਾਣ ਸਕਿਆ।
ਮੰਗਲ ਨਾਥ ਵੱਡੋ ਬਿਗਸਾ ਤਬ ਭਾਨੂ ਉਗੇ ਜਿਵ ਕੰਜ ਸੁਹਾਵਾ।
ਤੇ ਕਹਿੰਦੇ ਜਿਹੜਾ ਮੰਗਲ ਨਾਥ ਸੀ ਨਾ, ਉਹ ਗੁਰੂ ਮਹਾਰਾਜ ਜੀ ਦਾ ਜਸ ਜਾਣ ਕੇ ਆਪਣੇ ਹਿਰਦੇ ਵਿੱਚ ਪਾਤਸ਼ਾਹ ਜੀ ਦੀ ਮਹਿਮਾ, ਗੁਰੂ ਮਹਾਰਾਜ ਜੀ ਸੁਮੇਰ ਪਰਬਤ ਤੇ ਆ ਰਹੇ ਨੇ ਇਹ ਜਾਣਦਿਆਂ ਹੋਇਆਂ ਬਹੁਤ ਖੁਸ਼ ਹੋ ਰਿਹਾ ਸੀ। ਜਿਵੇਂ ਕਹਿੰਦੇ ਸੂਰਜ ਨੂੰ ਵੇਖ ਕੇ ਵੀ ਸੂਰਜ ਚੜ੍ਹਨ ਵਾਲਾ, ਕਮਲ ਦਾ ਫੁੱਲ ਬੜਾ ਖਿੜ ਖਿੜ ਕੇ ਬੜੀ ਖੁਸ਼ੀ ਨਾਲ ਖਿੜਦਾ, ਇਸੇ ਤਰ੍ਹਾਂ ਮਹਾਰਾਜ ਜੀ ਦੇ ਸੁਮੇਰ ਪਰਬਤ ਤੇ ਆਉਣ ਦੀ ਖੁਸ਼ੀ ਵਿੱਚ ਮੰਗਲ ਨਾਥ ਬੜਾ ਖੁਸ਼ ਹੋ ਰਿਹਾ ਸੀ।
ਸ੍ਰੀ ਗੁਰੂ ਨਾਨਕ ਭੇਦ ਜੇ ਜਾਨਤ ਦੇਖ ਹਸੀ ਕਰ ਹੈ ਮੁਸਕਾਵਾ।
ਤੇ ਜਿਹੜੇ ਸਿੱਧ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਾਰੇ ਜਾਣਦੇ ਸੀ ਵੀ ਮਹਾਰਾਜ ਜੀ ਦੇ ਕਾਰਨ ਇਹ ਮੰਗਲ ਨਾਥ ਖੁਸ਼ ਹੋ ਰਿਹਾ, ਉਹ ਮੰਗਲ ਨਾਥ ਦੀ ਖੁਸ਼ੀ ਨੂੰ ਵੇਖ ਕੇ, ਉਹਦੇ ਆਨੰਦ ਨੂੰ ਵੇਖ ਕੇ ਥੋੜਾ ਥੋੜਾ ਉਹ ਸਿੱਧ ਵੀ ਮੁਸਕਰਾ ਰਹੇ ਸੀ ਜਿਹੜੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਜਾਣਦੇ ਸੀ।
ਕਵਿਤ ਗੋਪੀ ਚੰਦ ਪਾਖੈ ਸੁਣੋ ਮੰਗਲ ਮਹਾਨ ਜੋਗੀ।
ਜਿਹੜੇ ਗੋਪੀ ਚੰਦ ਜੀ ਸੀ ਨਾਥ ਜੀ, ਉਹ ਕਹਿਣ ਲੱਗੇ ਹੇ ਮੰਗਲ ਨਾਥ ਜੋਗੀ ਜੀ,
ਸਿੱਧ ਸਾਧੂ ਕੋ ਐਸੀ ਰੀਤ ਨਹੀਂ ਚਾਹੀਏ।
ਗੋਪੀ ਨਾਥ ਕਹਿਣ ਲੱਗਾ ਮੰਗਲ ਨਾਥ ਜੀ, ਸਿੱਧਾ ਸਾਧੂਆਂ ਨੂੰ, ਸਾਧੂ ਮਹਾਤਮਾ ਨੂੰ ਇਹੋ ਜਿਹੀ ਬਿਰਤੀ ਨਹੀਂ ਚਾਹੀਦੀ। ਜਿਹੋ ਜਿਹੀ ਬਿਰਤੀ ਸ਼ੰਭੂ ਨਾਥ ਮਨ ਵਿੱਚ ਰੱਖਦਾ ਹੈ, ਇਹੋ ਜਿਹੀ ਬਿਰਤੀ ਸੜਨ ਵਾਲੀ, ਈਰਖਾ ਵਾਲੀ ਬਿਰਤੀ ਸਾਧੂਆਂ ਦੀ ਨਹੀਂ ਹੋਣੀ ਚਾਹੀਦੀ।
ਸੰਤ ਜੋ ਅਤੀਤ ਤਾਂ ਕੀ ਨਿੰਦਾ ਕੋ ਬਖਾਨ ਕਰੇ।
ਤੇ ਜਿਹੜਾ ਸੰਤ ਬਿਰਤੀ ਵਾਲਾ ਹੈ, ਬੈਰਾਗੀ ਹੈ, ਉਹਦੀ ਨਿੰਦਾ ਨਹੀਂ ਕਰਨੀ ਚਾਹੀਦੀ। ਜਿਹੜਾ ਸੰਤ ਮਹਾਤਮਾ ਦੀ, ਸਾਧੂਆਂ ਦੀ ਨਿੰਦਾ ਕਰਦਾ ਹੈ,
ਲੈ ਕੇ ਅਨਮੋਲੇ ਪਾਪ ਸੀਸ ਨਾ ਚੜਾਈਏ।
ਉਹ ਇਸ ਤਰ੍ਹਾਂ ਸੰਤਾਂ ਸਾਧੂਆਂ ਦੀ ਨਿੰਦਾ ਕਰਕੇ ਪਾਪ ਸਿਰ ਤੇ ਚੜਦੇ ਹਨ ਆਪਣੇ। ਕਹਿੰਦੇ ਸੰਤਾਂ ਦੀ ਨਿੰਦਾ ਕਰਨੀ ਤਾਂ ਮੁੱਲ ਪਾਪ ਲੈਣ ਜੋਗਾ ਹੈ, ਜਿਵੇਂ ਕਿਸੇ ਨੇ ਪਾਪ ਮੁੱਲ ਖਰੀਦੇ ਹੋਣ, ਆਪਣੇ ਪੈਰ ਤੇ ਕੁਹਾੜਾ ਮਾਰਨ ਜੋਗਾ ਹੈ ਸੰਤਾਂ ਦੀ ਨਿੰਦਾ ਕਰਨੀ।
ਚਰਚਾ ਜੇ ਕੀਜੈ ਕ੍ਰੋਧ ਹਿਰਦੇ ਤੇ ਨਿਵਾਰ ਦੀਜੈ।
ਮੰਗਲ ਨਾਥ ਜੀ, ਗੋਪੀ ਚੰਦ ਕਹਿਣ ਲੱਗਾ ਮੰਗਲ ਨਾਥ ਜੀ, ਇਹੋ ਜਿਹੀ ਬਿਰਤੀ ਜਿਹੜੀ ਸ਼ੰਭੂ ਨਾਥ ਰੱਖਦਾ ਹੈ ਨਾ, ਇਹ ਬਿਰਤੀ ਬਹੁਤ ਗਲਤ ਹੈ, ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਹ ਤਾਂ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੀ ਮਾਰੇ ਨਿੰਦਾ ਕਰਕੇ ਮਾੜੇ ਪਾਪ ਖਰੀਦ ਰਹੇ ਨੇ, ਇਹੋ ਜਿਹੀ ਬਿਰਤੀ ਕਦੇ ਨਹੀਂ ਰੱਖਣੀ ਚਾਹੀਦੀ। ਜੇਕਰ ਚਰਚਾ ਹੀ ਕਰਨੀ ਹੈ ਨਾ, ਤਾਂ ਚਰਚਾ ਦੇ ਵਿੱਚ ਹੰਕਾਰ ਛੱਡ ਕੇ, ਵਾਦ ਵਿਵਾਦ ਛੱਡ ਕੇ, ਕੋਈ ਚੱਜ ਦੇ ਵਿਚਾਰਾਂ ਬਾਰੇ ਕਿਸੇ ਗੱਲ ਨੂੰ ਸੁਣਨ ਕਹਿਣ ਵਾਸਤੇ ਚਰਚਾ ਕਰਨੀ ਚਾਹੀਦੀ ਹੈ।
ਸ਼ੁਭ ਵਾਕ ਸੁਣੈ ਸ਼ੁਭ ਤਾਂ ਕੋ ਸੁਣਾਈਏ।
ਚੰਗੇ ਵਾਕ, ਚੰਗੇ ਉਪਦੇਸ਼ ਉਹਨਾਂ ਤੋਂ ਸੁਣਨੇ ਤੇ ਚੰਗੇ ਬਚਨ ਕਹਿਣੇ। ਬਚਨਾਂ ਦੀ ਵਿਚਾਰ ਕਰਨੀ ਚਰਚਾ ਕਹਾਉਂਦੀ ਹੈ। ਕਿਸੇ ਦਾ ਅਪਮਾਨ ਕਰਨਾ, ਆਪਣੇ ਹੰਕਾਰ ਦੇ ਆਪਣੀ ਬਿਰਤੀ ਦੱਸਣੀ ਵੀ ਮੈਂ ਇੰਨਾ ਕੁਝ ਜਾਣਦਾ, ਕਿਸੇ ਨੂੰ ਸਿਖਾਉਣ ਵਾਸਤੇ ਚਰਚਾ ਨਹੀਂ ਕਰਨੀ ਚਾਹੀਦੀ। ਚਰਚਾ ਤਾਂ ਬਚਨ ਸੁਣਨ ਤੇ ਸੁਣਾਉਣ ਵਾਸਤੇ ਕਰਨੀ ਚਾਹੀਦੀ ਹੈ।
ਆਵੇਂ ਹਾਰ ਹਾਰ ਕਰੇ ਨਿੰਦ ਕੋ ਉਚਾਰ।
ਇਹੋ ਜਿਹੇ ਸਿੱਧ ਬਾਰ ਬਾਰ ਜਾਂਦੇ ਤੇ ਇਹੋ ਜਿਹੀਆਂ ਗੱਲਾਂ ਕਰਕੇ ਮਹਾਤਮਾ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਬਾਰ ਬਾਰ ਹਾਰ ਹਾਰ ਕੇ ਜਿੱਤ ਕੇ ਆਪਣੇ ਮਨ ਵਿੱਚ ਸੋਚ ਤਾਂ ਜਿੱਤ ਦੀ ਲੈ ਜਾਂਦੇ ਨੇ, ਪਰ ਬਾਰ ਬਾਰ ਹਾਰ ਕੇ ਆਉਂਦੇ ਨੇ।
ਕਰੇ ਨਿੰਦ ਕੋ ਉਚਾਰ ਪੁਨ ਲਾਜ ਬਿਨ ਜੀਵੈ ਨਿਜ ਜੋਗ ਕੋ ਲਜਾਈਏ।
ਤੇ ਲਾਜ ਤੋਂ ਬਿਨਾਂ ਸ਼ਰਮ ਨਹੀਂ ਕਰਦੇ, ਫਿਰ ਵੀ ਗੁਰੂ ਜੀ ਦੇ ਬਚਨਾਂ ਨੂੰ ਸੁਣ ਕੇ ਮਨ ਚ ਹੰਕਾਰ ਕਰਦਾ ਸ਼ੰਭੂ ਨਾਥ, ਇਹੋ ਜਿਹੇ ਜੋਗੀਆਂ ਦਾ ਸ਼ਰਮ ਨਹੀਂ ਆਉਂਦੀ, ਮਨ ਵਿੱਚ ਰੱਤੀ ਮਾਤਰ ਵੀ ਸੋਚਦੇ ਨਹੀਂ। ਇਹੋ ਜਿਹੇ ਸ਼ੰਭੂ ਨਾਥ ਵਰਗੇ ਤਾਂ ਜੋਗ ਨੂੰ ਸ਼ਰਮਸਾਰ ਕਰਨ ਵਾਲੇ ਨੇ।
ਸਵਈਆ ਮੰਗਲ ਨਾਥ ਕਹਿ ਸਤ ਪਾਖਤ ਐਸੇ ਕਰੈ ਸਿੱਧ ਸਾਧਕ ਜੋਏ।
ਤੇ ਮੰਗਲ ਨਾਥ ਜੀ ਕਹਿਣ ਲੱਗੇ, ਕਹਿੰਦੇ ਗੋਪੀ ਚੰਦ ਜੀ, ਤੁਸੀਂ ਸਹੀ ਗੱਲ ਕਹਿੰਦੇ ਹੋ, ਸੱਚ ਕਹਿੰਦੇ ਹੋ, ਵੀ ਜਿਹੜਾ ਅਸਲ ਜੋਗੀ ਹੈ ਨਾ, ਉਹ ਚਰਚਾ ਕੇਵਲ ਬਚਨਾਂ ਨੂੰ ਸੁਣਨ ਤੇ ਸੁਣਾਉਣ ਵਾਸਤੇ ਕਰਿਆ ਕਰਦੇ, ਉਹ ਆਪਣੇ ਹਿਰਦੇ ਵਿੱਚ ਹੰਕਾਰ ਨਹੀਂ ਕਰਦੇ। ਜਿਹੜੀ ਚਰਚਾ ਹੈ, ਉਹ ਜੋਗੀ ਜਿਹੜਾ ਅਸਲ ਹੈ, ਉਹ ਚਰਚਾ ਕੇਵਲ ਬਚਨਾਂ ਨੂੰ ਸੁਣਨ ਵਾਸਤੇ, ਗਿਆਨ ਲੈਣ ਵਾਸਤੇ ਕਰਦੇ ਹਨ।
ਹੋਏ ਨਿਰੰਜਨ ਕੀ ਕਰਨਾ ਤਬ ਪਾਵਤੀਆਂ ਗਤ ਹੋਰ ਨਾ ਕੋਈ।
ਜਿਨ੍ਹਾਂ ਉੱਪਰ ਨਿਰੰਜਨ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਉਹੀ ਇਸ ਗੱਲ ਨੂੰ ਸਮਝ ਸਕਦੇ ਹਨ। ਇਹ ਗੋਪੀ ਚੰਦ ਜੀ, ਇਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਸ ਗੱਲ ਦੀ ਕਿਸੇ ਨੂੰ ਪਤਾ ਲੱਗਦਾ ਹੈ।
ਮਾਨ ਰਹਿ ਮਨ ਮਾਨ ਖਨੋ ਨੈ ਜਾਨਤ ਆਨ ਸਮਾਨ ਜੇ ਹੋਏ।
ਕਹਿੰਦੇ ਉਹਨਾਂ ਜਨਾਂ ਦੇ ਹਿਰਦੇ ਵਿੱਚ ਮਾਨ ਖਤਮ ਹੋ ਜਾਂਦਾ ਹੈ, ਕਿਸੇ ਤਰ੍ਹਾਂ ਦਾ ਹੰਕਾਰ ਨਹੀਂ ਰਹਿੰਦਾ, ਜਿਹੜੇ ਅਕਾਲ ਪੁਰਖ ਦੇ ਬਚਨਾਂ ਨੂੰ ਮੰਨਦੇ, ਜਿਹਨਾਂ ਉੱਪਰ ਅਕਾਲ ਪੁਰਖ ਦੀ ਕਿਰਪਾ ਹੋ ਜਾਂਦੀ। ਪਰ ਜਿਹੜੇ ਸਿੱਧ ਜਿਹੜੇ ਤਪੱਸਿਆ ਕਰਕੇ ਯੋਗ ਧਿਆਨ ਕਰਕੇ ਹਿਰਦੇ ਵਿੱਚ ਅਹੰਕਾਰ ਕਰਦੇ ਨੇ।
ਯੋਗ ਤੇ ਹੀਨ ਰਹਿ ਨਰ ਤੇ ਮੈਂ ਮਾਨੈ ਮਾਨੈ ਸੰਤਨ ਸੋਏ।
ਤੇ ਉਹੋ ਜੇ ਜਨ ਜਿਹੜੇ ਯੋਗ ਤਪੱਸਿਆ ਕਰਕੇ ਵੀ ਹੰਕਾਰ ਕਰਦੇ ਨੇ ਨਾ, ਇਹੋ ਜੇ ਬੰਦਿਆਂ ਨੂੰ ਕਦੇ ਯੋਗ ਨਹੀਂ ਮਿਲਦਾ, ਉਹ ਯੋਗ ਤੋਂ ਹੀਣੇ ਰਹਿੰਦੇ ਨੇ। ਤੇ ਜਿਹੜੇ ਸੰਤਾਂ ਦੇ ਬਚਨਾਂ ਨੂੰ ਮੰਨਦੇ ਨਹੀਂ, ਜਿਹੜੇ ਸੰਤਾਂ ਕਿਸੇ ਦੂਸਰੇ ਨੂੰ ਜਾਣਦੇ ਹੀ ਨਹੀਂ, ਆਪਣਾ ਹੰਕਾਰ ਕਰਦੇ ਨੇ ਨਾ, ਉਹ ਸੰਤਾਂ ਤੋਂ ਵਾਂਝਾ ਰਹਿ ਕੇ ਹਮੇਸ਼ਾ ਯੋਗ ਤੋਂ ਹੀਣੇ ਰਹਿੰਦੇ, ਦੁੱਖ ਪ੍ਰਾਪਤ ਕਰਦੇ ਨੇ।
ਦੋਏਰਾ ਇਸ ਬਿਦ ਕਰਤ ਸੁਮੇਰ ਪਰ ਸਰਬ ਸਿੱਧ ਮਿਲ ਬਾਤ।
ਇਸ ਤਰ੍ਹਾਂ ਦੇ ਬਚਨ ਗੋਪੀ ਨਾਥ ਮੰਗਲ ਨਾਥ ਬਚਨ ਕਰ ਰਹੇ ਨੇ ਵੀ ਸ਼ੰਭੂ ਨਾਥ ਨੇ ਗੁਰੂ ਮਹਾਰਾਜ ਜੀ ਦੀ ਮਹਿਮਾ ਨੂੰ ਹਜੇ ਵੀ ਨਹੀਂ ਜਾਣਿਆ, ਤੇ ਸਤਿਗੁਰੂ ਸਾਹਿਬ ਜੀ ਦੇ ਬਾਰੇ ਕਹਿ ਰਹੇ ਨੇ ਵੀ ਗੁਰੂ ਮਹਾਰਾਜ ਜੀ ਦੀ ਵਡਿਆਈ ਕਰਦੇ ਪਏ ਹਨ।
ਪਯੋ ਤੇ ਆਏ ਪੂਰਨ ਅਭੈ ਸ਼੍ਰੀ ਸਤਿਗੁਰ ਪ੍ਰਸਾਦ।
ਭਾਈ ਸਾਹਿਬ ਭਾਈ ਕਵੀ ਸਿੰਘ ਤੋਕ ਸਿੰਘ ਜੀ ਗੁਰੂ ਪਾਤਸ਼ਾਹ ਜੀ ਦੀ ਮਹਿਮਾ ਦੇ ਬਚਨ ਜਿਹੜੇ ਜਿਹੜੇ ਸਿੱਧ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਗਏ ਉਹਨਾਂ ਸਿੱਧਾਂ ਦਾ ਪ੍ਰਸੰਗ ਵਰਣਨ ਕੀਤਾ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਜੀ ਜਦੋਂ ਸੁਮੇਰ ਪਰਬਤ ਤੇ ਜਿਹੜੇ ਸਿੱਧਾਂ ਨਾਲ ਗੋਰਖਨਾਥ ਦੇ ਨਾਲ ਬਚਨ ਵਿਲਾਸ ਹੋਣਗੇ ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ ਜੀ। ਸੋ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਮਹਾਰਾਜ